And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਅੱਜ 1:55 ਤੇ ਕੀ ਹੋਣ ਵਾਲਾ ਹੈ?
ਇੱਕ ਐਮਰਜੈਂਸੀ ਅਲਰਟ ਆਏਗਾ ਜੀ ਫੋਨਸ ਦੇ ਉੱਤੇ, ਰੇਡੀਓ ਦੇ ਉੱਤੇ, ਟੀਵੀ ਉੱਤੇ। ਸੋ ਉਹ ਟੈਸਟ ਹੈਗਾ, ਡੋਂਟ ਬੀ ਪੈਨਿਕਡ। ਸੋ
ਬਸ ਉਹ ਤੋਂ ਨਾ ਸਗੋਂ ਬੰਦਾ 2 ਮਿੰਟ ਪਹਿਲਾਂ, ਮੈਂ ਤਾਂ ਇੱਦਾਂ ਕਹਿੰਦਾ ਹੁੰਦਾ ਵੀ ਇੱਕ ਆਪਣੇ ਕੋਲ ਆਰਾਮ ਲਗਾ ਕੇ ਰਿਮਾਇੰਡਰ ਲਾ ਲਓ।
ਅੱਛਾ,
ਕਿਉਂਕਿ ਅਰਾਊਂਡ ਦੈਟ ਟਾਈਮ ਯੂ ਆਰ ਸੋ ਇਨਗ੍ਰੋਸਡ ਆਪਣੇ ਕੰਮ ਕਾਜ ਦੇ ਵਿੱਚ, ਉਹਦੀ ਟੋਨ ਬੜੀ ਯਾਰ ਖਤਰਨਾਕ ਜਿਹੀ ਹੁੰਦੀ ਆ, ਬੰਦਾ ਡਰ ਜਾਂਦਾ ਕਈ ਵਾਰੀ। ਅੱਛਾ, ਜੇ ਫੋਨ ਸਾਇਲੈਂਟ ਤੇ ਵੀ ਪਿਆ ਹੋਵੇ, ਆਈ ਥਿੰਕ ਇਟ ਸਟਿਲ ਗੋਨਾ ਮੇਕ ਅ ਸਾਊਂਡ, ਉਹਨੇ ਓਵਰਰਾਈਡ ਕਰ ਦੇਣਾ ਉਹਨੂੰ। ਹਾਂਜੀ, ਜੇ ਬੱਚੇ ਸੁੱਤੇ ਹੋਏ ਘਰ, ਤੁਸੀਂ ਫੋਨ ਆਪਣੇ ਪਾਸੇ ਰੱਖਿਓ ਕਿਤੇ।
ਜੈਨ ਚ ਐਗਜ਼ੈਕਟਲੀ ਇਹੀ ਗੱਲ ਹੋਣੀ ਆਈ ਆਪਣੀ ਗੱਲ ਕਰਦੇ ਕਰਦੇ ਕਿ ਫੋਨ ਜਿਹੜੇ ਬਾਕੀ ਸਾਰੇ ਦੂਸਰੇ ਕਮਰੇ ਚ ਰੱਖਣੇ ਪੈਣੇ ਆ।
ਹਾਂ, ਸਹੀ ਗੱਲ ਆ। ਉਹਨਾਂ ਨੂੰ ਸਰਾਣਿਆ ਸੁਣਿਆ ਥੱਲੇ ਦਬ ਦੁਬ ਕੇ, ਤਾਂ ਕਿ ਉਹਨਾਂ ਦੀ ਆਵਾਜ਼ ਜੇ ਬੱਚੇ ਸੁੱਤੇ ਹੋਣ ਤਾਂ ਡਿਸਟਰਬ ਨਾ ਹੋਣਗੇ।
ਬੱਚਿਆਂ ਨੂੰ ਨਾ ਸਮਝਾ ਸਕਦੇ ਵੀ ਟੈਸਟ ਹੀ ਆ ਬੱਚੇ ਡਰਨਾ।
ਬਿਲਕੁਲ ਸਹੀ ਗੱਲ ਆ ਵਾਸੂ ਜੀ। ਅੱਛਾ, ਬਾਕੀ ਯਾਰ ਹਵਾ ਉਹ ਬੜੀ ਤੇਜ਼ ਚੱਲੀ ਰਾਤ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ। ਖਾਸ ਤੌਰ 'ਤੇ ਦੇਖੋ, ਨੌਰਥ ਵੈਨਕੂਵਰ ਵਾਲੇ ਪਾਸੇ ਸਮੱਸਿਆਵਾਂ ਜ਼ਰੂਰ ਦਰਪੇਸ਼ ਹੋਈਆਂ। ਵਾਸ਼ਿੰਗਟਨ ਸਟੇਟ, ਓਰੇਗਨ ਦੇ ਵਿੱਚ, ਆਲ ਦ ਵੇ ਟੂ ਕੈਲੀਫੋਰਨੀਆ, ਉੱਥੇ ਵੀ ਪ੍ਰਕੋਪ ਜ਼ਿਆਦਾ ਰਿਹਾ। ਵੈਨਕੂਵਰ ਆਈਲੈਂਡ 'ਤੇ ਪ੍ਰਕੋਪ ਬਹੁਤ ਰਿਹਾ ਇਸ ਬੌਮ ਸਾਈਕਲੋਨ ਦਾ।
ਇੱਥੇ ਆਪਣੇ ਵਾਲੇ ਪਾਸੇ ਬੌਮ ਸਾਈਕਲੋਨ ਸੀ, ਅਮਰੀਕਾ ਦੇ ਵਿੱਚ ਐਟਮੋਸਫੇਅਰਿਕ ਰਿਵਰ ਸੀ,
ਐਟਮੋਸਫੇਅਰਿਕ ਰਿਵਰ ਸੀ।
ਇੱਥੇ ਆਪਣੇ ਮੈਟਰੋ ਵੈਨਕੂਵਰ ਦਾ ਬਚਾਅ ਕੀਤਾ ਵੈਨਕੂਵਰ ਆਈਲੈਂਡ ਨੇ, ਕਿਉਂਕਿ ਵੈਸਟ ਕੋਸਟ ਦੇ ਵਿੱਚ ਪਾਣੀ ਦੇ ਵਿੱਚ ਉੱਥੇ ਹੱਬ ਸੀਗਾ ਇਸ ਬੌਮ ਸਾਈਕਲੋਨ ਦਾ। ਉੱਥੇ ਹਵਾ ਤਕਰੀਬਨ 400 ਕਿਲੋਮੀਟਰ ਪਰ ਆਵਰ ਤੱਕ ਦੀ ਸੀ, ਤੇ ਵੈਸਟ ਕੋਸਟ ਆਫ ਵੈਨਕੂਵਰ ਆਈਲੈਂਡ ਤੱਕ ਜਿਹੜੀ ਹਵਾ ਪਹੁੰਚੀ ਹੈ, ਦੈਟ ਵਾਸ 100 something।
ਹਾਂ, ਜਦੋਂ ਤੱਕ ਉਹ, ਹਾਂ, ਜਿੱਥੇ ਓਰੀਜਨ ਹੋਇਆ, ਯੈਸ ਯੈਸ,
ਉੱਥੇ 400 ਕਿਲੋਮੀਟਰ ਸੀ।
ਹਾਂ, ਜਦ ਤੱਕ ਪਹੁੰਚੀ, ਪਰ ਤਾਂ ਵੀ 120 ਕਿਲੋਮੀਟਰ ਪਰ ਆਵਰ ਵੀ ਯਾਰ ਬਹੁਤ ਆ।
ਤੇ ਇੱਥੇ ਆਪਣੇ ਮੈਟਰੋ ਵੈਨਕੂਵਰ, ਕਿਉਂਕਿ ਅੱਗੇ ਆਈਲੈਂਡ ਆ ਗਿਆ, ਉੱਥੋਂ ਜਿਹੜੀ ਹਵਾ ਫਨਲ ਹੁੰਦੀ ਹੁੰਦੀ ਸਾਡੇ ਤੱਕ ਪਹੁੰਚੀ ਹੈ,
ਬਿਲਕੁਲ,
ਤੇ ਉਹਦੇ ਕਰਕੇ ਥੋੜਾ ਜਿਹਾ ਬਚਾ ਰਿਹਾ ਇੱਥੇ। ਇੱਥੇ ਕਿਹਾ ਜਾ ਰਿਹਾ ਸੀ ਕਿ 70 ਕਿਲੋਮੀਟਰ ਪਰ ਆਵਰ ਤੱਕ ਦੀਆਂ ਹਵਾਵਾਂ ਇੱਥੇ, ਵਿੰਡ ਗਸ ਲਗਾਤਾਰ ਨਹੀਂ, ਹਵਾ ਦੇ ਬੁੱਲੇ ਹੋਣਗੇ
ਜਿਹੜੇ
70 ਕਿਲੋਮੀਟਰ ਪਰ ਆਵਰ ਤੱਕ ਹੋਣਗੇ, ਤੇ ਉਹ ਕੁਝ ਇਲਾਕਿਆਂ ਵਿੱਚ ਵੇਖਣ ਵੀ ਮਿਲੇ। ਇਸ ਵੇਲੇ ਤਾਂ ਬਾਹਰ ਠੀਕ ਹੀ ਆ।
ਅੱਜ ਵੈਸੇ ਵੀ, ਅੱਜ ਓਵਰਆਲ ਮੌਸਮ ਦੇ ਲਿਹਾਜ਼ ਨਾਲ ਇੱਥੇ ਮੈਟਰੋ ਵੈਨਕੂਵਰ ਦੇ ਇਲਾਕੇ 'ਚ ਖੁਸ਼ਗਵਾਰ ਦੇ ਰਹਿਣ ਦੇ ਪੂਰੇ ਪੂਰੇ ਚਾਂਸਿਸ ਨੇ। ਕੁਝ ਥਾਵਾਂ 'ਤੇ ਮਾੜੀ ਮੋਟੀ ਬਾਰਿਸ਼ ਹੋ ਸਕਦੀ ਹੈ। ਅੱਛਾ, ਬਿਕੋਜ਼ ਆਫ ਦੀ ਸਿਚੁਏਸ਼ਨ ਜੋ ਕੱਲ੍ਹ ਤੇਜ਼ ਹਵਾਵਾਂ ਚੱਲੀਆਂ ਨੇ, ਕੁਝ ਇਲਾਕਿਆਂ ਦੇ ਵਿੱਚ ਹੋ ਸਕਦਾ ਅਜੇ ਟ੍ਰੈਫਿਕ ਲਾਈਟਸ ਕੰਮ ਨਾ ਕਰ ਰਹੀਆਂ ਹੋਣ। ਅਰ ਇੱਕ ਟਾਈਮ 'ਤੇ ਤਾਂ ਆਹ BC ਹਾਈਡਰੋ ਵਾਲੇ ਕਹਿੰਦੇ ਵੀ 270,000 ਕਸਟਮਰਸ ਦੇ ਘਰਾਂ ਦੇ ਵਿੱਚ ਬਿਜਲੀ ਨਹੀਂ ਸੀ। ਅੱਜ ਸਵੇਰੇ 6:30 ਵਜੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ BC ਹਾਈਡਰੋ ਨੇ ਕਿ 270,000 ਚੋਂ 2.25 ਲੱਖ ਦੇ ਘਰਾਂ ਦੇ ਵਿੱਚ ਬਿਜਲੀ ਰੀਸਟੋਰ ਕਰ ਦਿੱਤੀ ਗਈ ਆ, ਪਰ ਬਾਕੀ ਜਿਹੜਾ ਕੰਮ ਅਜੇ ਵੀ ਜਾਰੀ ਆ। ਜਿਹੜਾ ਇੱਕ ਉਹ ਜਹਾਜ਼ ਸੀ ਯਾਰ, ਹਵਾਈ ਜਹਾਜ਼, ਕੱਲ੍ਹ ਐਮਾਜ਼ੋਨ ਪ੍ਰਾਈਮ ਏਅਰ ਦਾ ਐਮਾਜ਼ੋਨ ਦੇ ਪੈਕੇਜ ਸੀਗੇ ਉਹਦੇ 'ਚ, ਜਿਹੜਾ ਵੈਨਕੂਵਰ ਹਵਾਈ ਅੱਡੇ 'ਤੇ ਰਨਵੇ ਤੋਂ ਲੈ ਗਿਆ ਸੀ, ਉਹਨੂੰ ਹਟਾਉਣ ਦੇ ਵਿੱਚ ਸਮਾਂ ਬਹੁਤ ਲੱਗ ਜਾਣਾ, ਕਿਉਂਕਿ ਉਹ ਘਾਹ ਦੇ ਵਿੱਚ ਇਹੋ ਜਿਹਾ ਫਸਿਆ, ਘਾਹ ਵੀ ਨੈਚੁਰਲੀ ਮੀਂਹ ਵਗੈਰਾ ਪੈਣ ਕਰਕੇ ਕਾਫੀ ਸੋਫਟ ਗਰਾਊਂਡ ਆ, ਉੱਥੋਂ ਉਹ ਜਹਾਜ਼ ਨੂੰ ਹਟਾਉਣਾ ਬੜਾ ਮੁਸ਼ਕਲ ਹੋ ਜਾਣਾ। ਅਜੇ
ਵੱਡਾ ਜਹਾਜ਼ ਹੈ,
ਯੈਸ, ਬੋਇੰਗ 747 ਆ, ਫੁੱਲ ਬਾਡੀ ਏਅਰਕ੍ਰਾਫਟ।
ਸੋ ਉਹਦੇ ਵਾਸਤੇ ਕਹਿੰਦੇ ਉਹਨੂੰ ਕੱਢਣ ਵਾਸਤੇ ਉੱਥੇ ਸੜਕ ਜੀ ਬਣਾਉਣੀ ਪੈਣੀ ਹੈ, ਸੋ ਉੱਥੇ ਥੋੜੀ ਕੰਕਰੀਟ ਵਗੈਰਾ ਵਿਛਾ ਕੇ ਉਹਦੇ ਉੱਤੇ ਫਿਰ ਜਹਾਜ਼ ਨੂੰ ਕੱਢਿਆ ਜਾਏਗਾ, ਉਹਦੇ ਕੁਝ ਦਿਨ ਲੱਗ ਜਾਣਗੇ।
ਹਾਂ, ਪਹਿਲਾਂ ਇਕੁਇਪਮੈਂਟ ਆ, ਉਹ ਸਾਰਾ ਬਣਾਉਣਾ, ਤਿਆਰ ਕਰਨਾ। ਅੱਛਾ, ਇੱਕ ਉਹ ਜਿਹੜਾ ਰਨਵੇ ਹੈਗਾ, ਰਨਵੇ ਇੱਕ ਬੰਦ ਕੀਤਾ ਹੋਇਆ ਬਿਕੋਜ਼ ਆਫ ਦੈਟ ਏਅਰਕ੍ਰਾਫਟ, ਪਰ ਉਹਦੇ ਬਾਵਜੂਦ ਵੀ ਕੱਲ੍ਹ, ਚਲੋ ਇੱਕ ਸਿਫਤ ਹੈਗੀ ਹੈ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੀ, ਉਹਨਾਂ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਹੈ ਵੀ ਕੱਲ੍ਹ ਜਿੰਨੀਆਂ ਵੀ ਫਲਾਈਟਸ ਲੈਂਡ ਕੀਤੀਆਂ ਜਾਂ ਡਿਪਾਰਟ ਕੀਤੀਆਂ, 5% ਦੇ ਵਿੱਚ ਡਿਲੇ ਸੀ ਬਿਕੋਜ਼ ਆਫ ਦਿਸ ਸਿਚੁਏਸ਼ਨ। ਜੇ ਅੱਜ ਕਿਸੇ ਨੇ ਫਲਾਈਟ ਕਿਸੇ ਦੀ ਹੈਗੀ ਹੈ ਤੁਹਾਡੀ, ਤਾਂ ਪਲੀਜ਼ ਮੇਕ ਸ਼ੋਰ ਕਿ ਤੁਸੀਂ ਉਹਦੇ ਡਿਪਾਰਚਰ ਅਤੇ ਅਰਾਈਵਲ ਟਾਈਮਸ ਵਗੈਰਾ ਜ਼ਰੂਰ ਚੈੱਕ ਕਰ ਲਿਓ। ਹਾਲਾਂਕਿ ਕੰਮਕਾਜ ਜ਼ਿਆਦਾ ਹੱਦ ਤੱਕ ਲਾਰਜਲੀ ਠੀਕ ਠਾਕ ਚੱਲਦਾ ਪਿਆ, ਪਰ ਕਿਉਂਕਿ ਇੱਕ ਰਨਵੇ ਬੰਦ ਪਿਆ ਐਟ ਦ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ, ਉਹਦੇ ਕਰਕੇ ਕੁਝ ਫਲਾਈਟਸ ਦੀ ਮੂਵਮੈਂਟ ਵੀ ਇੰਪੈਕਟ ਹੋ ਸਕਦੀ ਹੈ।
ਬਿਲਕੁਲ।
ਵਾਸੂ ਜੀ, ਹੁਣ ਗੱਲ ਸ਼ੁਰੂ ਕਰਦੇ ਹਾਂ। ਡੋਨਲਡ ਟਰੰਪ ਨੇ ਜਿਸ ਹਿਸਾਬ ਨਾਲ ਹੁਣ ਕੁਝ ਨਵੀਆਂ ਅਪੁਆਇੰਟਮੈਂਟਸ ਕੀਤੀਆਂ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨਾਲ ਕਿਵੇਂ ਡੀਲ ਕਰਨਾ, ਇਹ ਦੁਨੀਆ ਦੇ ਵੱਖੋ ਵੱਖਰੇ ਮੁਲਕ ਇਸ ਵਾਸਤੇ ਹੁਣ ਆਪਣਾ ਸਿਰ ਜੋੜ ਰਹੇ ਨੇ। ਸਭ ਤੋਂ ਜ਼ਿਆਦਾ ਇਹਦਾ ਇੰਪੈਕਟ ਕਹਿ ਲਓ ਕੈਨੇਡਾ ਦੇ ਉੱਪਰ ਇਸ ਕਰਕੇ ਪੈਣਾ ਕਿ ਕੈਨੇਡਾ ਦਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਦੁਨੀਆ ਭਰ ਦੇ ਵਿੱਚ ਉਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੈ। ਰੋਜ਼ਾਨਾ ਦੋਹਾਂ ਮੁਲਕਾਂ ਦੇ ਵਿਚਕਾਰ ਤਕਰੀਬਨ $3 ਬਿਲੀਅਨ ਦੀ ਜਿਹੜੀ ਟ੍ਰੇਡਿੰਗ ਆ, ਉਹਦੀ ਗੁੱਡਸ ਦੀ ਮੂਵਮੈਂਟ ਹੁੰਦੀ ਆ। ਸੋ ਉਹਦੇ ਚੱਲਦੇ ਹੁਣ ਸਭ ਦੀਆਂ ਨਜ਼ਰਾਂ ਇਸ ਚੀਜ਼ 'ਤੇ ਸੀਗੀਆਂ ਕਿ ਡੋਨਲਡ ਟਰੰਪ ਵੱਲੋਂ ਆਪਣੇ ਕਾਮਰਸ ਸੈਕਟਰੀ ਦੇ ਅਹੁਦੇ 'ਤੇ ਕਿਹਨੂੰ ਥਾਪਿਆ ਜਾਂਦਾ। ਡੋਨਲਡ ਟਰੰਪ ਨੇ ਹਾਰਵਰਡ ਲਟਨਿਕ ਨੂੰ, ਜਿੱਥੇ ਵਾਸੂ ਜੀ ਕਾਮਰਸ ਸੈਕਟਰੀ 'ਤੇ ਥਾਪਿਆ ਹੀ ਥਾਪਿਆ, ਉਹਨਾਂ ਨੇ ਨਾਲ ਹੀ ਇਹਨਾਂ ਨੂੰ ਜਿਹੜਾ
ਟ੍ਰੇਡ
ਰੈਪਰੈਜ਼ੈਂਟੇਟਿਵ ਦਾ ਜਿਹੜਾ ਅਹੁਦਾ ਹੈ ਜਾਂ ਉਹ ਜ਼ਿੰਮੇਵਾਰੀ ਹੈ ਉਹ ਵੀ ਸੌਂਪ ਦਿੱਤੀ ਹੈ।
ਬਿਲਕੁਲ,
ਆਮ ਤੌਰ 'ਤੇ ਟ੍ਰੇਡ ਰੈਪਰੈਜ਼ੈਂਟੇਟਿਵ ਅਤੇ ਕਾਮਰਸ ਸੈਕਟਰੀ ਇਹ ਦੋ ਵੱਖੋ ਵੱਖਰੀਆਂ ਪੋਜੀਸ਼ਨਸ ਹੋਇਆ ਕਰਦੀਆਂ ਨੇ, ਪਰ ਨਾਓ ਦੈਟਸ ਬੀਨ ਗਿਵਨ ਟੂ ਜਸਟ ਵਨ ਪਰਸਨ। 63 ਸਾਲਾ ਇਹ ਜਿਹੜੇ ਐਗਜੈਕਟਿਵ ਇਹਨਾਂ ਦੀ ਬੜੀ ਇੱਕ ਪਾਪੂਲਰ ਅਤੇ ਬੜੀ ਮਲਟੀ ਬਿਲੀਅਨ ਡਾਲਰ ਦੀ ਫਾਈਨੈਂਸ਼ੀਅਲ ਫਰਮ ਆ, ਉਹਦੇ ਇਹ ਸੀਈਓ ਨੇ ਅਤੇ ਇਹਨਾਂ ਨੇ ਡੋਨਲਡ ਟਰੰਪ ਦੀ ਕੈਂਪੇਨ ਦੇ ਵਿੱਚ ਵੱਧ ਚੜ੍ਹ ਕੇ ਡੋਨੇਸ਼ਨਸ ਵੀ ਦਿੱਤੀਆਂ ਸੀਗੀਆਂ।
ਬਿਲਕੁਲ, ਕੈਂਟਰ ਫਿਟਜ਼ਰਾਲਡ
ਜੀ,
ਸੋ ਇਸ ਫਰਮ ਦੇ ਇਹ ਸੀਈਓ ਨੇ ਹਾਰਵਰਡ ਲਟਨਿਕ
ਜੀ,
ਅਤੇ ਕੈਂਪੇਨ ਦੀ ਜਿਹੜੀ ਟ੍ਰਾਂਜੈਕਸ਼ਨ ਹੈ ਸੋ ਉਹਦੀ ਵੀ ਉਹਨੂੰ ਵੀ ਉਹਦੇ ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾ ਰਹੇ ਨੇ
ਟੀਮ
ਦੇ ਵਿੱਚ। ਸੋ ਹਾਰਵਰਡ ਲਟਨਿਕ ਨੂੰ ਕਾਮਰਸ ਸੈਕਟਰੀ ਪਲੱਸ ਟ੍ਰੇਡ ਰੈਪਰੈਜੈਂਟੇਟਿਵ ਦੀ ਦੋਹਰੀ ਜ਼ਿੰਮੇਵਾਰੀ ਦੇ ਦਿੱਤੀ ਗਈ ਆ ਡੋਨਲਡ ਟਰੰਪ ਵੱਲੋਂ। ਇੰਪੋਰਟੈਂਟ ਕਿਉਂ ਹੈ? ਕਿਉਂਕਿ ਡੋਨਲਡ ਟਰੰਪ ਆਪਣੀ ਕੈਂਪੇਨ ਦੌਰਾਨ ਇਹ ਪ੍ਰੋਮਿਸ ਕਰ ਚੁੱਕੇ ਨੇ ਕਿ ਜਿਹੜੀਆਂ ਵੀ ਕੋਈ ਨਾਨ ਅਮੈਰੀਕਨ ਗੁੱਡਸ ਹੋਣਗੀਆਂ ਉਹਨਾਂ ਉੱਤੇ ਉਹ ਟੈਰਿਫ ਲਗਾਉਣਗੇ। ਚਾਈਨਾ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਤਾਂ 60% ਤੱਕ ਟੈਰਿਫ ਲਗਾਉਣ ਦੀ ਉਹਨਾਂ ਨੇ ਗੱਲ ਕੀਤੀ ਹੈ, ਅਤੇ ਬਾਕੀ ਜਿਹੜੇ ਮੁਲਕਾਂ ਤੋਂ ਸਮਾਨ ਸਮੂਨ ਆਉਂਦਾ ਉੱਥੇ 10-20% ਉਹ ਕਹਿੰਦੇ ਸੀ ਅਸੀਂ ਡਿਊਟੀ ਟੈਰਿਫ ਲਗਾਵਾਂਗੇ।
ਸੋ ਮਿਨੀਮਮ 10% ਜਿਹੜੀ ਗੱਲ ਚੱਲਦੀ ਹੈ ਵੀ ਡੋਨਲਡ ਟਰੰਪ ਨੇ ਕਿਹਾ ਵੀ 10% ਟੈਰਿਫ 'ਤੇ ਲੱਗਣਾ ਹੀ ਲੱਗਣਾ। ਸੋ ਇਸੇ ਕਰਕੇ ਕੈਨੇਡਾ ਨੂੰ ਵੀ ਇਹ ਕੰਸਰਨ ਆ ਕਿ ਜੇ ਕੈਨੇਡੀਅਨ ਚੀਜ਼ਾਂ ਦੇ ਉੱਪਰ ਵੀ 10% ਦਾ ਟੈਰਿਫ ਲੱਗ ਜਾਂਦਾ। ਵਾਸੂ ਜੀ, ਅਲੱਗ ਅਲੱਗ ਐਸਟੀਮੇਟਸ ਇਹ ਦਰਸਾਉਂਦੇ ਨੇ ਕਿ ਕੈਨੇਡੀਅਨ ਜੀ ਡੀ ਪੀ ਦਾ ਉਸ 10% ਹੀ ਟੈਰਿਫ ਜੇ ਟਰੰਪ ਲਗਾਉਂਦੇ ਨੇ, 0.5% ਤੋਂ ਲੈ ਕੇ 5% ਤੱਕ ਕੈਨੇਡੀਅਨ ਜੀ ਡੀ ਪੀ ਉਹਦੇ ਕਰਕੇ ਇੰਪੈਕਟ ਹੋ ਸਕਦਾ। ਉਹ ਨੈਚੁਰਲੀ ਡਿਪੈਂਡ ਕਰਦਾ ਕਿ ਟੈਰਿਫ ਦਾ ਸਟਰਕਚਰ ਕੀ ਹੋਏਗਾ, ਕਿਹੜੇ ਕਿਹੜੇ ਪਾਸੇ ਕਿੰਨੇ ਟੈਰਿਫ ਲੱਗਦੇ ਨੇ, ਕੀ ਕਿਸੇ ਇੰਡਸਟਰੀ ਨੂੰ ਐਗਜ਼ੈਂਪਟ ਵੀ ਕਰ ਦਿੱਤਾ ਜਾਂਦਾ, ਕਿਉਂਕਿ ਕੁਝ ਮਾਹਰਾਂ ਦਾ ਮੰਨਣਾ ਕਿ ਆਇਲ ਐਂਡ ਗੈਸ ਸੈਕਟਰ ਨੂੰ ਹੋ ਸਕਦਾ ਕਿ ਡੋਨਲਡ ਟਰੰਪ ਇਸ ਤਰ੍ਹਾਂ ਦੇ ਟੈਰਿਫ ਤੋਂ ਐਗਜ਼ੈਂਪਟ ਕਰਨ। ਪਰ ਰੋਬਰਟ ਲਾਈਟਹਾਈਜ਼ਰ ਹਾਰਵਰਡ ਲਟਨਿਕ ਨੇ ਜਿਹੜੀ ਗੱਲ ਆਖੀ ਟੈਰਿਫ ਦੇ ਸੰਦਰਭ 'ਚ, ਉਹ ਕਹਿੰਦੇ ਵੀ ਇਹ ਬਾਰਗੇਨਿੰਗ ਚਿਪ ਵੀ ਹੋਏਗੀ, ਸਰਟਨਲੀ ਹੋਏਗੀ।
ਯਾ, ਸੋ ਇਹਦੇ ਵਿੱਚ ਦੇਖੋ ਜਿਹੜੀ ਸਾਰੀ ਹੁਣ ਟੈਰਿਫ ਲਗਾਉਣ ਦੀ ਜਿਹੜੀ ਡੋਨਲਡ ਟਰੰਪ ਨੇ ਗੱਲ ਕੀਤੀ ਸੀ, ਉਹਨਾਂ ਨੂੰ ਇੰਪਲੀਮੈਂਟ ਕਰਨ ਦਾ, ਟੈਰਿਫ ਨੂੰ ਲਗਾਉਣ ਦਾ ਜਿਹੜਾ ਜ਼ਿੰਮਾ ਹੈ ਉਹ ਹੁਣ ਹਾਰਵਰਡ ਲਟਨਿਕ ਦੇ ਸਿਰ ਹੈ
ਜੀ,
ਤੇ ਇਸ ਕਰਕੇ ਇਹ ਨਿਯੁਕਤੀ ਬੜੀ ਇੰਪੋਰਟੈਂਟ ਆ। ਸੋ ਜਿਹੜੇ ਸਵਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਹ ਕਿਵੇਂ ਲਗਾਈਆਂ ਜਾਣਗੀਆਂ ਟੈਰਿਫ, ਕਿ ਕੈਨੇਡਾ ਨੂੰ ਕੋਈ ਐਗਜ਼ੈਂਪਸ਼ਨ ਦਿੱਤੀ ਜਾਏਗੀ, ਟੈਰਿਫ 10% ਹੋਏਗੀ ਕਿ 20% ਹੋਏਗੀ, ਤੇ ਇਹਦਾ ਇੰਪੈਕਟ ਕੀ ਹੋਏਗਾ, ਤੇ ਕੀ ਇੰਡਸਟਰੀ ਵਾਈਜ਼ ਦੇਖਿਆ ਜਾਏਗਾ ਕਿ ਟੈਰਿਫ ਕਿਹੜੇ ਕਿਹੜੇ ਪ੍ਰੋਡਕਟਸ ਦੇ ਉੱਤੇ ਲਗਾਉਣੀ ਹੈ, ਜਾਂ ਫਿਰ ਕੰਟਰੀ ਵਾਈਜ਼ ਵੇਖਿਆ ਜਾਏਗਾ ਕਿ ਕਿਹੜੇ ਕਿਹੜੇ ਮੁਲਕ ਦੇ ਪ੍ਰੋਡਕਟਸ ਦੇ ਉੱਤੇ ਟੈਰਿਫ ਲਗਾਉਣੀ ਹੈ। ਬਹੁਤ ਸਾਰੇ ਸਵਾਲ ਨੇ, ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ ਹਾਰਵਰਡ ਲਟਨਿਕ ਦੀ ਪਾਲਿਸੀ ਤੋਂ। ਹੁਣ ਇਹਦੇ ਵਿੱਚ ਹਾਰਵਰਡ ਲਟਨਿਕ ਪਹਿਲਾਂ ਕੁਝ ਇੰਟਰਵਿਊਜ਼ ਦੌਰਾਨ ਕੁਝ ਸੰਕੇਤ ਦੇ ਚੁੱਕੇ ਨੇ, ਇਹਨਾਂ ਨੇ ਇੱਕ ਗੱਲ ਜਿਹੜੀ ਚੰਗੀ ਇਹ ਕੀਤੀ, ਇਹਨਾਂ ਨੇ ਇਹ ਸਪਸ਼ਟ ਕੀਤਾ ਕਹਿੰਦੇ ਕਿ ਡੋਨਲਡ ਟਰੰਪ ਜਿਹੜੀ ਟੈਰਿਫ ਲਗਾਉਣ ਦੀ ਗੱਲ ਕਰਦੇ ਨੇ ਵੀ ਉਹ ਕੋਈ ਸਵੀਪਿੰਗ ਟੈਰਿਫ ਨਹੀਂ ਹੋਣੀਆਂ, ਇੱਦਾਂ ਨਹੀਂ ਵੀ ਸਾਰੀਆਂ ਨਾਨ ਅਮੈਰੀਕਨ ਗੁੱਡਸ ਦੇ ਉੱਤੇ ਉਹ ਟੈਰਿਫ ਲਗਾ ਹੀ ਦੇਣਗੇ।
ਹੀ ਡਸਨਟ ਵਾਂਟ ਅ ਟੈਰਿਫ ਔਨ ਐਵਰੀਥਿੰਗ।
ਯਾ, ਸੋ ਉਹਨਾਂ ਨੇ ਜਿਹੜਾ ਹਿੰਟ ਦਿੱਤਾ ਕਹਿੰਦੇ ਵੀ ਦੋ ਤਰੀਕੇ ਨਾਲ ਇਹਨੂੰ ਇੰਪਲੀਮੈਂਟ ਕੀਤਾ ਜਾਣਾ। ਇੱਕ ਤਾਂ ਕਹਿੰਦੇ ਜਿਹੜੀ ਕੋਈ ਬੜੀ ਸਰਜੀਕਲ ਅਪਰੋਚ ਹੋਏਗੀ ਕਿ ਕੁਝ ਪ੍ਰੋਡਕਟਸ ਜਿਹੜੇ ਅਮੈਰੀਕਾ ਦੇ ਵਿੱਚ ਵੀ ਬਣਦੇ ਨੇ
ਜੀ,
ਉਹਨਾਂ ਪ੍ਰੋਡਕਟਸ ਦੇ ਉੱਤੇ ਜਿਹੜੇ ਬਾਹਰਲੇ ਮੁਲਕਾਂ ਤੋਂ ਉਹ ਪ੍ਰੋਡਕਟਸ ਆਉਣਗੇ ਉਹਨਾਂ ਉੱਤੇ ਟੈਰਿਫ ਲਗਾਵਾਂਗੇ,
ਤਾਂ ਕਿ ਅਮੈਰੀਕਨ
ਮੈਨੂਫੈਕਚਰਿੰਗ ਉਹਨਾਂ ਨੂੰ ਹੁਲਾਰਾ ਮਿਲ ਸਕੇ, ਉਹਨਾਂ ਨੂੰ ਸਪੋਰਟ ਮਿਲ ਸਕੇ। ਤੇ ਇਸ ਕਰਕੇ ਜਿਹੜਾ ਤੁਸੀਂ ਜ਼ਿਕਰ ਕੀਤਾ ਆਟੋਮੋਬਾਈਲ ਸੈਕਟਰ ਬਾਰੇ, ਕਿ ਆਟੋਮੋਬਾਈਲ ਦੇ ਉੱਤੇ ਸੋ ਜਿਹੜੇ ਆਟੋਮੋਬਾਈਲ ਪ੍ਰੋਡਕਟਸ ਨੇ, ਕਾਰਾਂ ਨੇ, ਉਹਨਾਂ ਦੇ ਪਾਰਟਸ ਨੇ, ਉਹ ਅਮੈਰੀਕਾ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ। ਸੋ ਫੋਰਡ, GM ਇਹਨਾਂ ਦੀਆਂ ਬੜੀਆਂ ਇੰਪੋਰਟੈਂਟ ਕੰਪਨੀਆਂ ਨੇ, ਤੇ ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਹੋ ਸਕਦਾ ਕਿ ਆਟੋਮੋਬਾਈਲ ਸੈਕਟਰ ਦੇ ਉੱਤੇ ਜਿਹੜੇ ਕੋਈ ਇੰਪੋਰਟਸ ਨੇ ਉਹਨਾਂ ਦੇ ਉੱਤੇ ਟੈਰਿਫ ਲਗਾਈ ਜਾਵੇ। ਪਰ ਜੇ ਇਹ ਗੱਲ ਸੱਚ ਹੈ ਵੀ ਉਹਨਾਂ ਨੇ ਇੰਡਸਟਰੀ ਵਾਈਜ਼ ਵੇਖਣਾ, ਤਾਂ ਫਿਰ ਕਿ ਜਿਹੜੀਆਂ ਚੀਜ਼ਾਂ ਅਮਰੀਕਾ ਨੂੰ ਸੱਚੀ ਮੁੱਚੀ ਲੋੜ ਆ ਉਹਨਾਂ ਉੱਤੇ ਉਹ ਟੈਰਿਫ ਨਹੀਂ ਲਗਾਉਣਗੇ, ਤੇ ਉਹਨਾਂ ਵਿੱਚ ਆ ਜਾਏਗਾ ਆਇਲ ਐਂਡ ਗੈਸ,
ਬਿਲਕੁਲ,
ਜੋ ਕਿ ਕੈਨੇਡਾ ਦੀ ਨੰਬਰ 1 ਐਕਸਪੋਰਟ ਹੈ ਟੂ ਦ US।
ਬਿਲਕੁਲ,
ਤੇ ਉਹ ਤਾਂ ਐਗਜ਼ੈਂਪਸ਼ਨ ਉਹਨਾਂ ਦੇ ਉੱਥੇ ਮਿਲ ਜਾਏਗੀ, ਆਇਲ ਗੈਸ ਐਂਡ ਹਾਈਡਰੋ ਇਲੈਕਟ੍ਰਿਸਿਟੀ। ਪਰ ਦੂਜੇ ਨੰਬਰ ਦੀ ਜਿਹੜੀ ਸਾਡੀ ਐਕਸਪੋਰਟ ਹੈ ਉਹ
ਆਟੋਮੋਬਾਈਲ ਜਿਹੜੇ ਆਟੋ ਪਾਰਟਸ ਨੇ। ਵਾਸੂ ਜੀ, ਉਹਦੇ ਵਿੱਚ ਜੇ ਇਸ ਤਰ੍ਹਾਂ ਦਾ ਕੋਈ ਵੀ ਜੇ ਟੈਰਿਫ ਲੱਗਦੇ ਨੇ ਉਹਦੇ ਨਾਲ ਕੈਨੇਡੀਅਨ ਸਾਈਡ 'ਤੇ ਜੋਬਸ ਇੰਪੈਕਟ ਹੋਣਗੀਆਂ, ਕੈਨੇਡੀਅਨ ਜੀ ਡੀ ਪੀ ਦਾ ਜਿਹੜਾ ਆਪਾਂ ਹੁਣੇ ਜ਼ਿਕਰ ਕਰਕੇ ਹਟੇ ਹਾਂ। ਇਸੇ ਕਰਕੇ ਦੇਖੋ, ਜੇ ਸਭ ਤੋਂ ਪਹਿਲਾਂ ਕਿਸੇ ਕੈਨੇਡੀਅਨ ਪ੍ਰੀਮੀਅਰ ਨੇ ਮੈਕਸੀਕੋ ਨੂੰ ਇਸ ਜਿਹੜਾ ਵੀ ਫ੍ਰੀ ਟ੍ਰੇਡ ਅਗਰੀਮੈਂਟ ਕਰਨਾ ਨੈਕਸਟ ਜਦੋਂ ਰਿਵਿਊ ਹੋਣਾ, ਉਹਨੂੰ ਬਾਹਰ ਕਰਨ ਦੀ ਜੇ ਗੱਲ ਆਖੀ ਤਾਂ ਡੱਗ ਫੋਰਡ ਨੇ ਆਖੀ ਸੀ, ਕਿਉਂਕਿ ਜੇ ਆਟੋ ਮੈਨੂਫੈਕਚਰਿੰਗ ਸੈਕਟਰ ਇੰਪੈਕਟ ਹੁੰਦਾ ਤਾਂ ਆਟੋ ਮੈਨੂਫੈਕਚਰਿੰਗ ਸੰਬੰਧੀ ਜਿਹੜਾ ਹੱਬ ਹੈ ਉਹ ਓਨਟੈਰੀਓ ਆ, ਅਤੇ ਓਨਟੈਰੀਓ ਦੇ ਵਿੱਚ ਅਗਲੇ ਸਾਲ ਇਲੈਕਸ਼ਨ ਵੀ ਆ। ਸੋ ਉਹ ਜਿਹੜੇ ਉਹਨਾਂ ਦੀਆਂ ਪੋਲੀਟੀਕਲ ਕੰਪਲਸ਼ਨਸ, ਉਹਨਾਂ ਦੀਆਂ ਇਕਨੋਮਿਕ ਨੈਸੈਸਿਟੀਜ਼, ਉਹਦੇ ਵਿੱਚੋਂ ਡੱਗ ਫੋਰਡ ਪਹਿਲੇ ਅਜਿਹੇ ਪ੍ਰੀਮੀਅਰ ਸੀ ਜਿਨ੍ਹਾਂ ਨੇ ਗੱਲ ਕਹੀ ਕਿ ਜੀ ਸਾਨੂੰ ਮੈਕਸੀਕੋ ਨੂੰ ਟ੍ਰੇਡ ਡੀਲ ਦੇ ਵਿੱਚੋਂ ਸ਼ਾਇਦ ਅਸੀਂ ਬਾਹਰ ਹੀ ਕਰ ਦਈਏ, ਵੀ ਕੈਨੇਡਾ ਅਤੇ ਅਮਰੀਕਾ ਆਪਣੀ ਲਹਿਦੀ ਟ੍ਰੇਡ ਡੀਲ ਕਰ ਲੈਣ, ਜੇ ਮੈਕਸੀਕੋ ਨੂੰ ਟ੍ਰੇਡ ਡੀਲ ਕਰਨੀ ਆ ਉਹ ਆਪਣੀ ਅਲੱਗ ਟ੍ਰੇਡ ਡੀਲ ਬਾਅਦ 'ਚ ਉਹਨਾਂ ਨਾਲ ਕਰ ਲੈਣ, ਵੀ ਬਾਇਲੇਟਰਲ ਡੀਲਸ ਹੋ ਜਾਣਗੀਆਂ। ਬਾਅਦ ਦੇ ਵਿੱਚ ਇਹੀ ਗੱਲ ਕਿਹੜੇ ਪ੍ਰੀਮੀਅਰ ਨੇ ਆਖੀ? ਡੈਨੀਅਲ ਸਮਿਥ ਨੇ। ਉਹ ਤੁਸੀਂ ਜ਼ਿਕਰ ਕਰਕੇ ਹਟੇ ਹੋ ਕਿ ਕੈਨੇਡਾ ਦੇ ਵਿੱਚ ਜਿਹੜਾ ਆਇਲ ਐਂਡ ਗੈਸ ਸੈਕਟਰ ਆ, ਆਇਲ ਐਂਡ ਗੈਸ ਸੈਕਟਰ ਵੀ ਇਹ ਚਾਹੁੰਦਾ ਵੀ ਸਾਡੇ ਉੱਪਰ ਕਿਸ ਤਰ੍ਹਾਂ ਦਾ ਟੈਰਿਫ ਨਾ ਲੱਗੇ। ਅਤੇ ਸੋ ਜਿਹੜੇ ਦੋ ਕੈਨੇਡੀਅਨ ਪ੍ਰੀਮੀਅਰਸ ਨੇ ਗੱਲ ਕੀਤੀ ਆ, ਇਹ ਗੱਲ ਹੋ ਜਾਂਦੀ ਆ, ਕਈਆਂ ਦਾ ਕਹਿਣਾ ਵੀ ਇਹ ਕੰਜ਼ਰਵੇਟਿਵ ਪ੍ਰੀਮੀਅਰਸ ਨੇ। ਕੰਜ਼ਰਵੇਟਿਵ ਪ੍ਰੀਮੀਅਰ ਚਲੋ ਹੈਗੇ ਸੋ ਹੈਗੇ ਨੇ, ਪਰ ਨਾਲ ਦੀ ਨਾਲ ਉਹਨਾਂ ਦੀ ਆਪਣੀ ਸੂਬਾਈ ਇਕੋਨਮੀ, ਉਹਨਾਂ ਦੀਆਂ ਆਪਣੀਆਂ ਜਿਹੜੀਆਂ ਪੋਲੀਟੀਕਲ ਜ਼ਰੂਰਤਾਂ ਨੇ, ਇਕਨੋਮਿਕ ਜ਼ਰੂਰਤਾਂ ਨੇ, ਉਹਨੂੰ ਧਿਆਨ ਵਿੱਚ ਰੱਖ ਕੇ ਵੀ ਉਹਨਾਂ ਨੇ ਡੋਨਲਡ ਟਰੰਪ ਦੇ ਨਾਲ ਜ਼ਿਆਦਾ ਅਲਾਈਨ ਹੋਣ ਦੀ ਗੱਲ ਕੀਤੀ ਆ। ਅਤੇ ਵਾਸੂ ਜੀ, ਹੁਣ ਫੈਡਰਲ ਪੱਧਰ ਤੋਂ ਵੀ ਡੋਨਲਡ ਟਰੰਪ ਦੇ ਨਾਲ ਇਸ ਪਾਲਿਸੀ ਦੇ ਉੱਪਰ ਇਹੋ ਜਿਹੀ ਅਲਾਈਨਮੈਂਟ ਦੇ ਸੰਕੇਤ ਐਤਕੀ ਜ਼ਿਆਦਾ ਆ ਰਹੇ ਨੇ।
ਯਾ, ਅਜਿਹੀ ਅਲਾਈਨਮੈਂਟ ਦੀ ਜ਼ਰੂਰਤ ਬ੍ਰਿਟਿਸ਼ ਕੋਲੰਬੀਆ ਨੂੰ ਵੀ ਹੈ।
ਯੈਸ,
ਸਾਡੀ ਸੌਫਟਵੁੱਡ ਲੰਬਰ ਇੱਕ ਬਹੁਤ ਇੰਪੋਰਟੈਂਟ ਐਕਸਪੋਰਟ ਹੈ, ਪਰ ਸਾਡੇ ਵਾਲੇ ਅਜੇ ਆਪਣੀ ਪੋਲਿਟਿਕਸ ਦੇ ਵਿੱਚ ਰੁੱਝੇ ਹੋਏ ਨੇ। ਸੋ ਨਵੀਂ ਕੈਬਨਿਟ ਜਿਹੜੀ ਹੈ ਸਵੇਰੇ ਹੋ ਰਹੀ ਹੈ, ਸੋ ਇਸ ਕਰਕੇ ਮੇ ਬੀ ਅਜੇ ਤੱਕ ਕੋਈ ਬਿਆਨ ਨਹੀਂ ਆਇਆ, ਪਰ ਬ੍ਰਿਟਿਸ਼ ਕੋਲੰਬੀਆ ਵੀ ਚਾਹੇਗਾ ਕਿ ਅਮਰੀਕਾ ਦੇ ਨਾਲ ਜਿਹੜੀ ਡੀਲ ਆ ਸਿਕਿਉਰ ਕੀਤੀ ਜਾ ਸਕੇ, ਡੋਨਲਡ ਟਰੰਪ ਨੂੰ ਰਾਜ਼ੀ ਰੱਖਿਆ ਜਾਵੇ ਕਿ ਸਾਡੀ ਸੌਫਟਵੁੱਡ ਲੰਬਰ ਐਕਸਪੋਰਟ ਕਿਤੇ ਪ੍ਰਭਾਵਿਤ ਨਾ ਹੋਵੇ। ਆਲਰੇਡੀ ਉਹ ਜਿਹੜੀਆਂ ਡਿਊਟੀਜ਼ ਨੇ ਉਹਨਾਂ ਦੇ ਵਿੱਚ ਉਹ ਵਾਧਾ ਕਰ ਚੁੱਕੇ ਨੇ,
ਆਲਮੋਸਟ ਦੁੱਗਣੀਆਂ ਕਰਤੀਆਂ ਸੀ ਰੀਸੈਂਟਲੀ।
ਬਿਲਕੁਲ,
ਜਿਹੜੀ
ਅਸੀਂ ਗੱਲ ਕਰ ਰਹੇ ਸੀ ਪਹਿਲਾਂ ਕਿ ਹਾਰਵਰਡ ਲਟਨਿਕ ਨੇ ਜਿਹੜੇ ਸੰਕੇਤ ਦਿੱਤੇ ਨੇ, ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਇੱਕ ਬੜੀ ਸਰਜੀਕਲ ਅਪਰੋਚ ਹੋਏਗੀ ਟੈਰਿਫਸ ਨੂੰ ਇੰਪਲੀਮੈਂਟ ਕਰਨ ਦੀ। ਦੂਸਰੀ ਉਹਨਾਂ ਨੇ ਗੱਲ ਇਹ ਕੀਤੀ ਹੈ, ਕਹਿੰਦੇ ਵੀ ਇਟ ਵਿਲ ਬੀ ਯੂਜ ਐਜ਼ ਅ ਬਾਰਗੇਨਿੰਗ ਚਿਪ। ਉਹਨਾਂ ਨੇ ਉਹਦੇ ਵਿੱਚ ਮਿਸਾਲ ਦਿੱਤੀ ਸੀ, ਕਹਿੰਦੇ ਕਿ ਜਿਵੇਂ ਯੂਰੋਪੀਅਨ ਕੰਪਨੀਆਂ ਨੇ ਜਿਹੜੀਆਂ ਕੋਈ ਆਟੋਮੋਬਾਈਲ ਮੈਨੂਫੈਕਚਰਰਸ ਨੇ, ਜਰਮਨ ਆਟੋਮੇਕਰਸ ਨੇ, ਕਹਿੰਦੇ ਸੀ ਜੇ ਯੂਰਪ ਨੂੰ ਜਾ ਕੇ ਕਹਾਂਗੇ ਕਿ ਜੀ ਅਸੀਂ ਤੁਹਾਡੇ ਤੇ 20% ਟੈਰਿਫ ਲਾਉਣ ਲੱਗੇ ਹਾਂ ਜਾਂ ਤੁਹਾਡੇ ਤੇ 50% ਟੈਰਿਫ ਲਗਾਉਣ ਲੱਗੇ ਹਾਂ, ਕਹਿੰਦੇ ਆਟੋਮੈਟਿਕਲੀ ਫਿਰ ਉਹਨੂੰ ਅਸੀਂ ਬਾਰਗੇਨਿੰਗ ਚਿਪ ਵਾਂਗ ਇਸਤੇਮਾਲ ਕਰਕੇ ਉਹਨਾਂ ਨੂੰ ਮਜਬੂਰ ਕਰਾਂਗੇ ਕਿ ਤੁਸੀਂ ਸਾਡੇ ਅਮੈਰੀਕਨ ਆਟੋਮੋਬਾਈਲਸ ਦੇ ਉੱਤੇ ਵੀ ਟੈਰਿਫ ਘਟਾਓ।
ਹਾਂ, ਫੋਰਡ ਤੇ ਜੀਐਮ ਦਾ ਉਹਨਾਂ ਨੇ ਜ਼ਿਕਰ ਕੀਤਾ ਪੁਰਾਣੀਆਂ ਇੰਟਰਵਿਊਜ਼ ਦੇ ਵਿੱਚ,
ਕਹਿੰਦੇ ਇਹਦੇ ਨਾਲ ਅਸੀਂ ਉਹਨਾਂ ਤੋਂ ਬੈਟਰ ਡੀਲ ਹਾਸਲ ਕਰ ਸਕਾਂਗੇ। ਵਿਜੇ ਜੀ, ਅਸੀਂ ਸੋਮਵਾਰ ਇਹਦੇ ਬਾਰੇ ਗੱਲ ਕੀਤੀ ਸੀ ਸ਼ੋਅ ਦੇ ਵਿੱਚ ਕਿ ਇਹ ਵਧੀਆ ਤਰੀਕਾ ਹੈ ਡੋਨਲਡ ਟਰੰਪ ਦਾ, ਕਹਿ ਦੇਣਾ ਕਿ ਜੀ 20% ਟੈਰਿਫ ਲਗਾ ਦੇਣੀ ਤੇ ਫਿਰ ਉਹਦੇ ਤਹਿਤ ਨਿਊ ਨਾਫਟਾ ਦੀ ਰੀਨੈਗੋਸੀਏਸ਼ਨ ਕਰਨੀ ਤੇ ਫਿਰ ਬਾਅਦ ਚ ਕਹਿਣਾ ਚਲੋ ਬਾਕੀ ਸਾਰੀਆਂ ਗੱਲਾਂ ਉਦਾਂ ਦੀਆਂ ਉਦਾਂ ਹੀ
ਤੁਹਾਨੂੰ ਰਿਹਾ ਤਾਂ
ਤੁਹਾਨੂੰ ਆ 20% ਟੈਰਿਫ ਨਹੀਂ ਲਾਵਾਂਗੇ। ਸੋ ਹੀ ਪਹਿਲਾਂ ਮਾਰਕਅਪ ਕਰਕੇ ਬਾਅਦ ਕਹਿਣਾ 60% ਡਿਸਕਾਊਂਟ।
ਬਿਲਕੁਲ। ਸੋ ਹਾਰਵਰਡ ਲਟਨਿਕ ਦਾ ਵਾਸੂ ਜੀ ਇਹ ਕਹਿਣਾ ਵੀ ਇਹਦੇ ਨਾਲ ਜਦੋਂ ਟੈਰਿਫ ਦੀ ਗੱਲ ਹੋਣੀ ਆ, ਦੇਖੋ ਇੱਕ ਤੇ ਜਿਹੜਾ USMCA ਦਾ ਰਿਵਿਊ 2026 ਚ ਹੋਣਾ, ਇੱਕ ਤਾਂ ਉਹ ਜਿਹੜੇ ਦੁਨੀਆਂ ਦੇ ਬਾਕੀ ਦੇ ਮੁਲਕ ਨੇ, ਉਹ ਕਹਿੰਦੇ ਬਜਾਏ ਕਿ ਅਸੀਂ ਉਹਨਾਂ ਕੋਲ ਜਾਈਏ ਕਿ ਜੀ ਤੁਸੀਂ ਸਾਡੇ ਵਾਸਤੇ ਹੁਣ ਕੋਈ ਰਿਆਇਤ ਕਰੋ, ਹੁਣ ਕਹਿੰਦੇ ਉਹ ਮਜਬੂਰ ਹੋਣਗੇ ਸਾਡੇ ਨਾਲ ਆ ਕੇ ਨੈਗੋਸ਼ੀਏਟ ਕਰਨ ਦੇ ਲਈ। ਸੋ ਇੱਕ ਤਰੀਕੇ ਨਾਲ ਇਹ ਟੈਕਟਿਕ ਇਹ ਆ ਕਿ ਆਪਣੀਆਂ ਟਰਮਸ ਦੇ ਉੱਪਰ, ਆਪਣੀਆਂ ਸ਼ਰਤਾਂ ਦੇ ਉੱਪਰ ਨੈਗੋਸ਼ੀਏਸ਼ਨ ਕਰਨਾ ਚਾਹੁੰਦੇ ਨੇ ਡੋਨਲਡ ਟਰੰਪ ਅਤੇ ਟਰੰਪ ਦੀ ਐਡਮਿਨਿਸਟ੍ਰੇਸ਼ਨ। ਪਰ ਇਹਦਾ ਫਲਿੱਪ ਇਫੈਕਟ ਵੀ ਇੱਕ ਇਹ ਆ ਕਿ ਜਿਹੜੀਆਂ ਟੈਰਿਫਸ ਕਰਕੇ ਜਿਹੜੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਮਹਿੰਗੀਆਂ ਵੀ ਤਾਂ ਹੋਣਗੀਆਂ, ਉਹਦਾ ਜਿਹੜਾ ਇੰਪੈਕਟ ਆ ਉਹ ਅਮੈਰੀਕਨ ਇਨਫਲੇਸ਼ਨ ਦੇ ਉੱਪਰ ਪਏਗਾ, ਅਮੈਰੀਕਨ ਗੁੱਡਸ ਜਿਹੜੇ ਅਮੈਰੀਕਨ ਕਸਟਮਰਸ ਜਿਹੜੀਆਂ ਚੀਜ਼ਾਂ ਦੇ ਉੱਪਰ ਨਿਰਭਰ ਕਰਦੇ ਨੇ। ਸੋ ਇਸੇ ਕਰਕੇ ਇਹਨੂੰ ਬਹੁਤ ਹੀ ਸਟ੍ਰੈਟੇਜੀਕਲੀ ਲੱਗਦਾ ਕਿ ਇਸਤੇਮਾਲ ਕੀਤਾ ਜਾਏਗਾ ਬਾਏ ਦੀ ਟਰੰਪ ਐਡਮਿਨਿਸਟ੍ਰੇਸ਼ਨ।
ਲਟਨਿਕ ਨੇ ਤਾਂ ਇੱਕ ਸਮੇਂ ਤੇ ਇਹ ਵੀ ਕਿਹਾ ਸੀ, ਕਹਿੰਦੇ ਵੀ ਅੱਜ ਤੋਂ 100 ਸਾਲ ਪਹਿਲਾਂ ਕਹਿੰਦੇ ਸਾਡੇ ਇਨਕਮ ਟੈਕਸ ਹੁੰਦਾ ਹੀ ਨਹੀਂ ਸੀ, ਸਿਰਫ ਟੈਰਿਫਸ ਹੀ ਹੁੰਦੀਆਂ ਸੀ, ਤੇ ਕਹਿੰਦੇ ਵੀ ਜਿਹੜਾ ਰੈਵਨਿਊ ਹੈ ਉਹ ਟੈਰਿਫਸ ਤੋਂ ਹੀ ਜਨਰੇਟ ਕੀਤਾ ਜਾਵੇ।
100 ਸਾਲ,
ਦੈਟਸ ਨਾਟ ਹਾਊ ਥਿੰਗਸ ਵਰਕ ਐਨੀਮੋਰ। ਤੇ ਹੁਣ ਇਹ ਵੀ ਗੱਲ ਚੱਲਦੀ ਹੈ ਕਿ ਕੀ ਹਾਰਵਰਡ ਲਟਨਿਕ ਨੂੰ ਇੰਨੀ ਸਮਝ ਬੂਝ ਹੈ ਕਿ ਉਹ ਸੱਚੀ ਮੁੱਚੀ ਇਹ ਸਾਰਾ ਕੁਝ ਇਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੈ ਵੀ ਕਿਵੇਂ ਇੰਪਲੀਮੈਂਟ ਕਰਨਾ ਇਹਨੂੰ। ਬਾਕੀ ਕਹਿੰਦੇ ਨੇ ਕਿ ਜਿਹੜੇ ਇਹਨਾਂ ਦੇ ਡੈਪਟੀਜ਼ ਨੇ ਉਹਨਾਂ ਦੀ ਉਹਨਾਂ ਨੂੰ ਸਲਾਹ ਵਗੈਰਾ ਲੈਣੀ ਪੈਣੀ ਹੈ ਕਿ ਜਿਹੜਾ ਅਸਲ ਕੰਮ ਹੈ ਉਹ ਬਿਊਰੋਕਰੈਟਸ ਹੀ ਕਰਨਗੇ,
ਖਾਸ ਤੌਰ ਤੇ ਉਹਨਾਂ ਨੂੰ ਦੋਹਰੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ।
ਅੱਛਾ, ਇਹ ਜਿਹੜੀ ਦੋਹਰੀ ਜ਼ਿੰਮੇਵਾਰੀ ਹੈ ਇਹ ਬੜੀ ਇੰਪੋਰਟੈਂਟ ਚੀਜ਼ ਹੈ, ਕਿਉਂਕਿ ਇਸ ਤੋਂ ਸਮਝ ਆਉਂਦੀ ਹੈ ਕਿ ਕੈਨੇਡਾ ਅਮੈਰੀਕਾ ਨੇ ਜੋ ਪਿਛਲੀ ਵਾਰ ਜੋ ਨੈਗੋਸੀਏਸ਼ਨ ਹੋਈ ਸੀ USMCA ਨੂੰ ਲੈ ਕੇ, ਨਿਊ ਨੈਫਟਾ ਨੂੰ ਲੈ ਕੇ, ਉਹ ਤੋਂ ਆਪਣੇ ਕਹਿ ਲਓ ਵੀ ਜਿਹੜੇ ਗਲਤੀਆਂ ਤੋਂ ਸਿੱਖਿਆ,
ਸਬਕ ਸਿੱਖਿਆ,
ਉਦੋਂ ਇਹ ਬੜੀ ਪ੍ਰੋਬਲਮ ਆ ਰਹੀ ਸੀ ਕਿ ਟ੍ਰੇਡ ਰੈਪਰਜੈਂਟੇਟਿਵ ਅੱਡ ਹੈ,
ਕਾਮਰਸ ਸੈਕਟਰੀ
ਅੱਡ ਹੈ, ਤੇ ਹੁਣ ਉਹਨਾਂ ਨੇ ਉਸ ਰਿਸਪੋਂਸਿਬਿਲਟੀ ਨੂੰ ਕੰਸੋਲੀਡੇਟ ਕਰਤਾ ਕਿ ਹੁਣ ਹਾਰਵਰਡ ਲਟਨਿਕ ਨੂੰ ਇੱਕ ਇੰਨੀ ਪਾਵਰ ਦੇ ਦਿੱਤੀ ਗਈ ਹੈ ਕਿ ਉਹ ਜ਼ਿਆਦਾ ਸਟਰੋਂਗਲੀ ਨੈਗੋਸ਼ੀਏਟ ਕਰ ਸਕਣਗੇ। ਐਟ ਦ ਸੇਮ ਟਾਈਮ ਕੈਨੇਡਾ ਆਲਸੋ ਸੀਮਸ ਟੂ ਬੀ ਲਰਨਿੰਗ ਇਟਸ ਲੈਸਨ। ਸੋ ਹੁਣ ਕ੍ਰਿਸਟੀਆ ਫਰੀਲੈਂਡ, ਉਹਨਾਂ ਨੇ ਪਿਛਲੀ ਵਾਰ ਵੀ ਜਦੋਂ ਨਿਊ ਨਾਫਟਾ ਦੀ ਨੈਗੋਸੀਏਸ਼ਨ ਹੋਈ ਸੀ ਉਦੋਂ ਉਹਨੂੰ ਲੀਡ ਕੀਤਾ ਸੀ ਕੈਨੇਡੀਅਨ ਸਾਈਡ ਵੱਲੋਂ, ਸਭ ਤੋਂ ਅੱਗੇ ਕ੍ਰਿਸਟੀਆ ਫਰੀਲੈਂਡ ਸਨ। ਤੇ ਉਹਨਾਂ ਨੇ ਹੁਣ ਉਹਨੂੰ ਹੁਣ ਦੁਬਾਰਾ ਜਦੋਂ 2026 ਦੇ ਵਿੱਚ ਰੀਨੈਗੋਸ਼ੀਏਟ ਕਰਨਾ ਨਾ ਹੀ ਕਰੋ, ਵੀ ਉਹਨੂੰ ਖਤਮ ਕਰ ਦਿਓ ਅਤੇ ਬਾਇਲੇਟਰਲ ਡੀਲਸ ਹੋ ਜਾਣ ਦੋਨੋਂ ਮੁਲਕਾਂ ਦੇ ਨਾਲ।
ਜਦੋਂ ਵਾਸੂ ਜੀ 2016 ਦੇ ਵਿੱਚ ਉਦੋਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਸੀ, ਜਦੋਂ ਇਹ ਨਾਫਟਾ ਨੂੰ ਰੀਨੈਗੋਸ਼ੀਏਟ ਕਰਕੇ USMCA ਬਣਾਇਆ ਗਿਆ, ਉਦੋਂ ਕੈਨੇਡਾ ਦੀ ਸਟ੍ਰੈਟੇਜੀ, ਟੂ ਯੂਅਰ ਪੁਆਇੰਟ ਵੈਨ ਯੂ ਸੇ ਕਿ ਕੈਨੇਡਾ ਨੇ ਵੀ ਆਪਣੀ ਪਿਛਲੀਆਂ ਗਲਤੀਆਂ ਤੋਂ ਸਿੱਖਿਆ, ਉਦੋਂ ਕੈਨੇਡਾ ਨੇ ਆਪਣੇ ਆਪ ਨੂੰ ਅਲਾਈਨ ਕਰ ਲਿਆ ਸੀ ਮੈਕਸੀਕੋ ਨਾਲ। ਉਦੋਂ ਇਹ ਲੱਗਦਾ ਸੀ ਕਿ ਜੇ ਕੈਨੇਡਾ ਅਤੇ ਮੈਕਸੀਕੋ ਰਲ ਕੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਲ ਕਰਨਗੇ ਤਾਂ ਇੱਕ ਤਰ੍ਹਾਂ ਤੁਸੀਂ ਯੂਨਾਈਟਿਡ ਫਰੰਟ ਇੱਕ ਪ੍ਰੈਜੈਂਟ ਕਰ ਸਕਦੇ ਹੋ,
ਆਪਣਾ ਸਾਂਝੇ ਤੌਰ ਤੇ ਹੱਕ ਮੰਗ ਰਹੇ ਸੀ,
ਹੱਕ ਮੰਗ ਰਹੇ ਸੀ ਅਮਰੀਕਾ ਤੋਂ, ਇਦਾਂ ਲੱਗ ਰਿਹਾ ਸੀ
ਡੋਨਲਡ ਟਰੰਪ ਨੇ ਉਹ ਗੱਲ ਪਸੰਦ ਨਹੀਂ ਸੀ ਕੀਤੀ।
ਯੈਸ, ਹੁਣ ਐਤਕੀ ਜਿਸ ਤਰ੍ਹਾਂ ਦਾ ਦੇਖੋ ਇਹ ਮੁੱਢ ਬੰਨ ਦਿੱਤਾ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ, ਇਹ ਕਹਿ ਕੇ ਕਿ ਅਮਰੀਕਾ ਅਤੇ ਕੈਨੇਡਾ ਆਪਣੀ ਲੈਦੀ ਡੀਲ ਕਰ ਲੈਣ, ਮੈਕਸੀਕੋ ਨੂੰ ਟ੍ਰਾਈਲੇਟਰਲ ਡੀਲ 'ਚੋਂ ਬਾਹਰ ਰੱਖੋ। ਉਹਦਾ ਰੀਜ਼ਨ ਕੀ ਦੱਸਿਆ ਗਿਆ, ਆਪਾਂ ਬੀਤੇ ਦਿਨਾਂ 'ਚ ਗੱਲ ਕੀਤੀ ਆ ਕਿ ਬਹੁਤ ਸਾਰੀਆਂ ਚਾਈਨੀਜ਼ ਕੰਪਨੀਆਂ ਨੇ ਮੈਕਸੀਕੋ ਦੇ ਵਿੱਚ ਆਪਣੇ ਕਾਰਖਾਨੇ ਸਥਾਪਿਤ ਕਰਕੇ ਜਿਹੜਾ ਉੱਥੇ ਮੈਕਸੀਕੋ ਦੇ ਵਿੱਚ ਸਮਾਨ ਬਣਦਾ, ਕਿਉਂਕਿ ਮੈਕਸੀਕੋ ਹੁਣ ਇਸ ਟ੍ਰਾਈਲੇਟਰਲ ਡੀਲ ਦਾ ਇੱਕ ਮੈਂਬਰ ਆ, ਉਹਨੂੰ ਫਿਰ ਬਗੈਰ ਕਿਸੇ ਟੈਰਿਫ ਦੇ ਨੌਰਥ ਅਮੈਰੀਕਨ ਮਾਰਕੀਟ ਦੇ ਵਿੱਚ ਲੈ ਆਉਂਦਾ ਜਾਂਦਾ। ਸੋ ਇਸ ਕਰਕੇ ਡੱਗ ਫੋਰਡ ਨੇ ਇਹ ਗੱਲ ਆਖੀ ਸੀ ਕਿ ਮੈਕਸੀਕੋ ਨੂੰ ਫਿਰ ਆਪਾਂ ਇਸ ਫਰੀ ਟ੍ਰੇਡ ਅਗਰੀਮੈਂਟ ਦੇ ਵਿੱਚੋਂ ਬਾਹਰ ਹੀ ਕਰ ਦਈਏ। ਹੁਣ ਇਸ ਵੇਲੇ ਕੈਨੇਡਾ ਵੀ ਓਵਰਆਲ, ਕ੍ਰਿਸਟੀਆ ਫ੍ਰੀਲੈਂਡ ਨੇ ਕੱਲ੍ਹ ਇਹ ਗੱਲ ਆਖੀ ਆ ਕਿ ਚਾਈਨਾ ਵਾਲੇ ਮਾਮਲੇ 'ਤੇ ਅਸੀਂ ਅਮਰੀਕਾ ਕਿ ਮੈਕਸੀਕੋ ਕਿਵੇਂ ਚਾਈਨੀਜ਼ ਪ੍ਰੋਡਕਟਸ ਦਾ ਬੈਕਡੋਰ ਬਣਦਾ ਜਾ ਰਿਹਾ ਇੰਟੂ ਦੀ ਨੌਰਥ ਅਮੈਰੀਕਨ ਮਾਰਕੀਟ, ਇਸ ਮਾਮਲੇ 'ਤੇ ਅਸੀਂ ਅਮਰੀਕਾ ਦੇ ਨਾਲ ਅਲਾਈਨਡ ਹਾਂ, ਮੈਕਸੀਕੋ ਦੇ ਨਾਲ ਨਹੀਂ। ਕਿਉਂਕਿ ਮੈਕਸੀਕੋ ਨੇ ਇਹ ਕਿਹਾ ਕਿ ਉਹਨਾਂ ਵੱਲੋਂ ਜਿਹੜੇ ਵੀ ਕੋਈ ਕਾਰਖਾਨੇ ਜੋ ਸਥਾਪਿਤ ਕੀਤੇ ਜਾ ਰਹੇ ਨੇ ਜਾਂ ਜੋ ਵੀ ਸਮਾਨ ਮੈਕਸੀਕੋ ਵੱਲੋਂ ਨੌਰਥ ਅਮੈਰੀਕਨ ਮਾਰਕੀਟਸ ਦੇ ਵਿੱਚ ਭੇਜਿਆ ਜਾ ਰਿਹਾ ਕਿ ਉਹ ਇਸ ਫਰੀ ਟ੍ਰੇਡ ਅਗਰੀਮੈਂਟ ਦੀਆਂ ਜਿਹੜੀਆਂ ਮਦਾਂ ਨੇ ਉਹਦੇ ਮੁਤਾਬਕ ਹੈ, ਉਹ ਕਿਸੇ ਚੀਜ਼ ਦੀ ਉਲੰਘਣਾ ਨਹੀਂ ਆ। ਪਰ ਹੁਣ ਕ੍ਰਿਸਟੀਆ ਫ੍ਰੀਲੈਂਡ ਨੇ ਕੱਲ੍ਹ ਥੋੜ੍ਹੇ ਜ਼ਿਆਦਾ ਸਪਸ਼ਟ ਸ਼ਬਦਾਂ ਦੇ ਵਿੱਚ ਆਪਣੇ ਆਪ ਨੂੰ ਅਮਰੀਕਾ ਦੇ ਨਾਲ ਅਲਾਈਨ ਕੀਤਾ, ਅਤੇ ਜਿਹੜੇ ਕੈਨੇਡਾ ਦੇ ਦੋ ਕੰਜ਼ਰਵੇਟਿਵ ਪ੍ਰੀਮੀਅਰਸ ਨੇ ਓਨਟੈਰੀਓ ਅਤੇ ਅਲਬਰਟਾ ਦੇ ਪ੍ਰੀਮੀਅਰ ਨੇ ਜੋ ਗੱਲ ਆਖੀ ਆ, ਹੁਣ ਫੈਡਰਲ ਸਰਕਾਰ ਵੀ ਉਸੇ ਹੀ ਕਤਾਰ ਦੇ ਵਿੱਚ ਖੜੀ ਨਜ਼ਰ ਆਉਂਦੀ ਪਈ ਆ ਬਸ।
ਯਾ, ਸੋ ਫ੍ਰੀਲੈਂਡ ਨੇ ਵੀ ਇਹ ਕਿਹਾ, ਕਹਿੰਦੇ ਵੀ ਇਹ ਜਿਹੜੇ ਕੰਸਰਨਸ ਨੇ, ਜਿਹੜੀ ਚਿੰਤਾ ਹੈ, ਬਿਲਕੁਲ ਵਾਜਬ ਹੈ ਕਿ ਮੈਕਸੀਕੋ ਇੱਕ ਬੈਕਡੋਰ ਐਂਟਰੀ ਬਣਦਾ ਜਾ ਰਿਹਾ ਚਾਈਨੀਜ਼ ਈਵੀਸ ਇਨ ਨੌਰਥ ਅਮੈਰੀਕਨ ਮਾਰਕੀਟ। ਸੋ ਇਹ ਕੰਸਰਨ ਤਾਂ ਹੈਗਾ, ਪਰ ਵਿਜੇ ਜੀ ਹੁਣ ਇੱਦਾਂ ਜੋ ਬਿਆਨਬਾਜ਼ੀ ਜੋ ਹੋ ਰਹੀ ਹੈ, ਜੋ ਮਾਹੌਲ ਬਣਦਾ ਨਜ਼ਰ ਆ ਰਿਹਾ, ਉੱਤੋਂ ਸ਼ਾਇਦ ਲੱਗਦਾ ਕਿ ਬਾਇਲੇਟਰਲ ਡੀਲਸ ਹੋਣਗੀਆਂ, ਸ਼ਾਇਦ ਨਾਫਟਾ ਨੂੰ ਰੀਨਿਊ ਨਾ ਹੀ ਕੀਤਾ ਜਾਵੇ, ਬਟ ਇਹ ਨਾ ਸਿੱਧਾ ਪੱਧਰਾ ਵੀ ਹੈ ਨਹੀਂ।
ਸਪਲਾਈ ਚੇਨ ਕਿੰਨੀ ਇੰਟਰਟਵਾਇੰਡ ਆ,
ਸਪਲਾਈ ਚੇਨ ਇੰਟਰਟਵਾਇੰਡ ਹੈ, ਪਲੱਸ ਅਮੈਰੀਕਾ ਨੂੰ ਇਸ ਤਰ੍ਹਾਂ ਵੀ ਵੇਖੇਗਾ ਕਿ ਜੇਕਰ ਅਸੀਂ ਨਾਫਟਾ ਨੂੰ ਕਹਿ ਲਓ ਖਤਮ ਕਰ ਦਿੰਦੇ ਹਾਂ, ਤੇ ਇਹ ਚਾਈਨਾ ਦੀ ਇੱਕ ਜਿੱਤ ਵੀ ਹੋਏਗੀ ਕਿ ਚਾਈਨਾ ਨੇ 3 amigos ਦੇ ਵਿਚਕਾਰ ਪਾੜਾ ਪਾਤਾ,
ਕਰੈਕਟ,
ਕਿ ਉਹਨਾਂ ਦਾ ਜਿਹੜਾ ਇੰਨਾ ਲੌਂਗ ਸਟੈਂਡਿੰਗ ਇੱਕ ਟ੍ਰੇਡ ਫਰੀ ਟ੍ਰੇਡ ਅਗਰੀਮੈਂਟ ਹੈ ਵੀ ਉਹ ਖਤਮ ਹੀ ਕਰਾਤਾ, ਤੇ ਹੁਣ ਨੌਰਥ ਅਮੈਰੀਕਾ ਦਾ ਕਹਿ ਲਓ ਵੀ 1/3 ਆਫ ਨੌਰਥ ਅਮੈਰੀਕਾ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਇੱਕ ਤਰ੍ਹਾਂ ਚਾਈਨਾ ਨੇ, ਚਾਈਨਾ ਦੇ ਨਾਲ ਅਲਾਈਨ ਹੋ ਗਿਆ ਮੈਕਸੀਕੋ, ਉਹ ਇੱਕ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਹੋਏਗੀ।
ਵਾਸੂ ਜੀ, ਜਦੋਂ ਪਿਛਲੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਏਪੈਕਸ ਸਮਿਟ ਦੇ ਵਾਸਤੇ ਪੈਰੂ ਗਏ ਹੋਏ ਸੀ, ਹੁਣ ਦੇਖੋ ਜਿਹੜੀਆਂ ਸਾਰੀਆਂ ਬਾਕੀ ਦੀਆਂ ਸਾਊਥ ਅਮੈਰੀਕਨ ਕੰਟਰੀਜ਼ ਨੇ ਨਾ, ਉੱਥੇ ਚਾਈਨਾ ਵੱਲੋਂ ਇਨਵੈਸਟਮੈਂਟ ਬਹੁਤ ਕੀਤੀ ਜਾ ਰਹੀ ਹੈ। ਪੈਰੂ ਦੇ ਵਿੱਚ $1.5 billion ਦੀ ਲਾਗਤ ਨਾਲ ਚਾਈਨਾ ਵੱਲੋਂ ਇੱਕ ਪੋਰਟ ਐਸਟੈਬਲਿਸ਼ ਕੀਤਾ ਗਿਆ। ਸੋ ਸਾਊਥ ਅਮੈਰੀਕਨ ਮੁਲਕਾਂ ਦੇ ਵਿੱਚ ਆਲਰੇਡੀ ਚਾਈਨਾ ਵੱਲੋਂ ਆਪਣਾ ਦਬਦਬਾ ਬਣਾਇਆ ਜਾ ਰਿਹਾ, ਜੇ ਹੁਣ ਮੈਕਸੀਕੋ ਨੂੰ ਇਸ ਤਰ੍ਹਾਂ ਸਾਈਡਲਾਈਨ ਕਰ ਦਿੱਤਾ ਜਾਂਦਾ ਤਾਂ ਸਗੋਂ ਯੈਸ ਯੂ ਆਰ ਰਾਈਟ ਕਿ ਉਹਦੇ ਨਾਲ ਚਾਈਨਾ ਦਾ ਉੱਥੇ ਜਿਹੜੀ ਪ੍ਰੈਜੈਂਸ ਹੈ ਉਹਨੂੰ ਘਟਾਉਣ ਦੀ ਥਾਂ ਚਾਈਨਾ ਦੀ ਪ੍ਰੈਜੈਂਸ ਹੋਰ ਵੱਧ ਸਕਦੀ ਹੈ, ਸਮੱਸਿਆਵਾਂ ਘਟਣ ਦੀ ਬਜਾਏ ਹੋਰ ਜ਼ਿਆਦਾ ਹੋ ਸਕਦੀਆਂ ਨੇ।
ਸੋ ਬੈਲਟ ਐਂਡ ਰੋਡ ਇਨੀਸ਼ੀਏਟਿਵ
ਜੀ
ਚਾਈਨਾ ਦਾ,
ਯੈਸ,
ਉਹ ਅਸੀਂ ਦੇਖਿਆ ਕਿ ਇਟਲੀ ਵਰਗੇ ਮੁਲਕ,
ਹਾਂ,
ਸੋ ਮਤਲਬ EU ਦੇ ਵਿੱਚ ਤਾਂ ਉਹ ਇਨਫਿਲਟਰੇਟ ਕਰ ਹੀ ਚੁੱਕੇ ਸੀ,
ਜੀ ਜੀ ਜੀ,
ਨੌਰਥ ਅਮੈਰੀਕਾ ਬਚਿਆ ਹੋਇਆ ਸੀ,
ਯੈਸ,
ਨੌਰਥ ਅਮੈਰੀਕਾ ਅਮੈਰੀਕਾ ਦਾ ਪਾਵਰ ਸਫੇਅਰ ਹੈ
ਜੀ ਜੀ
US ਦਾ,
ਬਿਲਕੁਲ,
ਤੇ ਉਹਦੇ ਵਿੱਚ ਜੇਕਰ ਚਾਈਨਾ ਇਨਫਿਲਟਰੇਟ ਕਰ ਜਾਂਦਾ ਤੇ 3 amigos ਦੇ ਵਿੱਚੋਂ ਇੱਕ ਨੂੰ ਆਪਣੇ ਵੱਲ ਕਰ ਲੈਂਦਾ, ਉਹ ਇੱਕ ਬਹੁਤ ਵੱਡੀ ਹਾਰ ਹੋਏਗੀ ਅਮਰੀਕਾ ਦੀ, ਜਿੱਤ ਹੋਏਗੀ ਚੀਨ ਦੀ,
ਯੈਸ।
ਸੋ ਅਮੈਰੀਕਾ ਇਹ ਵੀ ਨਹੀਂ ਚਾਹੇਗਾ,
ਬਿਲਕੁਲ,
ਭਾਵੇਂ ਡੋਨਲਡ ਟਰੰਪ ਬੜੇ ਨਾਰਾਜ਼ ਨੇ ਮੈਕਸੀਕੋ ਦੇ ਨਾਲ, ਉਹ ਸਾਰੀ ਸਿਆਸਤ ਹੈ ਜੋ ਵੀ ਹੈ, ਪਰ ਜੀਓ ਪੋਲੀਟੀਕਲੀ ਮੈਕਸੀਕੋ ਇੱਕ ਬਹੁਤ ਇੰਪੋਰਟੈਂਟ ਪਾਰਟਨਰ ਹੈ ਸਿਕਿਉਰਿਟੀ ਵਜੋਂ ਵੀ, ਇੰਨਾ ਵੱਡਾ ਬਾਰਡਰ ਲੱਗਦਾ ਅਮਰੀਕਾ ਦੇ ਨਾਲ,
ਬਿਲਕੁਲ,
ਤੇ ਜੇ ਮੈਕਸੀਕੋ ਚਾਈਨਾ ਦੇ ਨਾਲ ਅਲਾਈ ਕਰ ਜਾਂਦਾ, ਚਾਈਨਾ ਵਾਲੇ ਕੱਲ ਨੂੰ ਕਹਿਣ ਵੀ ਅਸੀਂ ਮੈਕਸੀਕੋ ਵਿੱਚ ਆ ਕੇ ਪੋਰਟ ਬਣਾਵਾਂਗੇ, ਉਹ ਗੱਲ ਕਿਵੇਂ,
ਜੋ ਕਿ ਪੈਰੂ ਦੇ ਵਿੱਚ ਤੇ ਬਾਕੀ ਸਾਊਥ ਅਮੈਰੀਕਨ ਕੰਟਰੀਜ਼ ਦੇ ਵਿੱਚ ਚਾਈਨਾ ਕਰਦਾ ਪਿਆ, ਤੇ ਇਹ ਕੰਮ ਦੁਨੀਆ ਦੇ ਭਾਵੇਂ ਅਫਰੀਕਾ ਹੋਇਆ, ਲਾਈਕ ਯੂ ਮੈਂਸ਼ਨ ਇਟਲੀ ਵਰਗੇ ਮੁਲਕ, ਉੱਥੇ ਤੱਕ ਚਾਈਨੀਜ਼ ਇਨਵੈਸਟਮੈਂਟ ਨਾਲ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾ ਰਿਹਾ।
ਸੋ ਦੇਖੋ ਸਾਊਥ ਅਮੈਰੀਕਾ ਦੇ ਨਾਲ ਸਾਡੀ ਟ੍ਰੇਡ ਜ਼ਰੂਰ, ਸਾਡੇ ਲਿੰਕਸ ਹੈਗੇ ਨੇ, ਪਰ ਉਹ ਇੱਕ ਵੱਖਰਾ ਕੰਟੀਨੈਂਟ ਹੈ,
ਯੈਸ,
ਇਟਲੀ ਸਾਡਾ ਬੜਾ ਤਗੜਾ ਇਲਾਈ ਹੈ, ਈਯੂ ਦਾ ਹਿੱਸਾ ਹੈ, ਨੇਟੋ ਦਾ ਹਿੱਸਾ ਹੈ, ਸਾਰਾ ਕੁਝ ਹੈ, ਪਰ ਉਹ ਸਾਡਾ ਟ੍ਰੇਡ ਇਲਾਈ ਹੈ, ਉਹਦੇ ਨਾਲ ਸਾਡਾ ਬਾਰਡਰ ਨਹੀਂ ਲੱਗਦਾ। ਮੈਕਸੀਕੋ ਦੇ ਨਾਲ ਬਾਰਡਰ ਲੱਗਦਾ, ਇੰਨਾ ਲੰਮਾ ਬਾਰਡਰ ਲੱਗਦਾ, ਤੇ ਉਹ ਬਾਰਡਰ ਵੀ ਕਾਫੀ ਕਹਿ ਲਓ ਵੀ ਪੋਰਸ ਹੈ, ਜਿਹਨੂੰ ਲੈ ਕੇ ਇੰਨੀ ਵੱਡੀ ਸਿਆਸਤ ਹੁੰਦੀ ਅਮਰੀਕਾ ਵਿੱਚ, ਤੇ ਉਹ ਏਡਾ ਵੱਡਾ ਮੁਲਕ ਮੈਕਸੀਕੋ ਚਾਈਨਾ ਦੇ ਨਾਲ ਇਲਾਈ ਹੋ ਜਾਵੇ, ਉਹਦਾ ਇਲਾਈ ਬਣ ਜਾਏ, ਉਹ ਚੀਜ਼ ਅਮਰੀਕਾ ਨੂੰ
ਉਹ ਵੀ ਗਵਾਰਾ ਨਹੀਂ ਆਣੀ। ਸੋ ਵਾਸੂ ਜੀ, ਇਹ ਜਿਹੜੀ ਅਪੁਆਇੰਟਮੈਂਟਸ ਕੀਤੀਆਂ ਨੇ ਅਜੇ, ਅੱਛਾ ਦੋ ਹੋਰ ਜਿਹੜੇ ਅਪੁਆਇੰਟਮੈਂਟ ਕੀਤੇ ਨੇ ਬੰਦੇ, ਇੱਕ ਤੇ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ CMS ਵਾਸਤੇ ਡਾਕਟਰ ਮਹਿਮਤ ਔਜ਼, ਡਾਕਟਰ ਔਜ਼ ਉਹ ਵੀ ਦੇਖੋ ਪਹਿਲਾਂ ਬ੍ਰੌਡਕਾਸਟਿੰਗ ਐਜ਼ ਅ ਬ੍ਰੌਡਕਾਸਟਿੰਗ ਡਾਕਟਰ ਉਹਨਾਂ ਦਾ ਸ਼ੋਅ ਬੜਾ ਪਾਪੂਲਰ ਰਿਹਾ, ਪਰ ਜਦੋਂ 2022 ਦੇ ਵਿੱਚ ਉਹਨਾਂ ਨੇ ਪੈਨਸਲਵੇਨੀਆ ਤੋਂ ਚੋਣ ਲੜਨ ਦੀ ਰਿਪਬਲਿਕਨ ਪਾਰਟੀ ਵੱਲੋਂ ਸੈਨੇਟਰ ਬਣਨ, ਹਾਂ ਸੈਨੇਟ ਦੀ ਚੋਣ ਲੜੀ ਸੀ, ਉਦੋਂ ਤੋਂ ਫਿਰ ਉਹਨਾਂ ਦਾ ਸ਼ੋਅ ਵੀ ਬੰਦ ਹੋ ਗਿਆ ਸੀ। ਅੱਛਾ ਉਸ ਤੋਂ ਪਹਿਲਾਂ ਤੋਂ ਵੇਟ ਲਾਸ ਦੇ ਜਿਹੜੇ ਉਹਨਾਂ ਨੇ ਕੁਝ ਚੀਜ਼ਾਂ ਪ੍ਰਮੋਟ ਕੀਤੀਆਂ ਸੀ, ਕੰਟਰੋਵਰਸੀ ਥੋੜੀਆਂ ਬਹੁਤੀਆਂ ਚੱਲਦੀਆਂ ਰਹੀਆਂ ਉਹਨਾਂ ਨੂੰ ਲੈ ਕੇ,
ਇਵਨ COVID-19 ਦੌਰਾਨ ਵੀ ਹਾਈਡਰੋ ਜਿਹੜੀ ਉਹ ਕਲੋਰੋਕੁਇਨ ਉਹਦੇ ਬਾਰੇ ਉਹ ਕਹਿੰਦੇ ਰਹੇ, ਸੋ ਕਈ ਉਲਝਲੂਲ ਗੱਲਾਂ ਉਹ ਕਰਦੇ ਰਹੇ ਨੇ ਸਮੇਂ ਸਮੇਂ।
ਸੋ ਡਾਕਟਰ ਮਹਿਮਤ ਔਜ਼ ਨੂੰ ਬਣਾਇਆ ਗਿਆ ਮੈਡੀਕੇਅਰ ਐਂਡ ਮੈਡੀਕੇਡ ਸਰਵਿਸਿਜ਼ CMS ਦਾ ਮੁਖੀ, ਉਹਨਾਂ ਨੂੰ ਥਾਪਿਆ ਗਿਆ। ਤੇ ਵਾਸੂ ਜੀ, ਐਜੂਕੇਸ਼ਨ ਸੈਕਟਰੀ, ਵੈਸੇ ਅਮਰੀਕਾ ਦੇ ਵਿੱਚ ਜਿਹੜਾ ਫੈਡਰਲ ਐਜੂਕੇਸ਼ਨ ਡਿਪਾਰਟਮੈਂਟ ਆ, ਡੋਨਲਡ ਟਰੰਪ ਨੇ ਇਹ ਗੱਲ ਆਖੀ ਸੀ ਇਲੈਕਸ਼ਨ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ, ਕਿ ਜਿਹੜਾ ਐਜੂਕੇਸ਼ਨ ਦਾ ਮਾਮਲਾ ਹੈ ਉਹ ਸਟੇਟਸ ਨੂੰ ਵਾਪਸ ਸੌਂਪੀਏ, ਉਹਦੇ ਵਿੱਚ ਫੈਡਰਲ ਸਰਕਾਰ ਦਾ ਕੋਈ ਕੰਮ ਹੈ ਨਹੀਂ। ਐਂਡ ਆਫਕੋਰਸ ਜੇ ਉਹ ਐਜੂਕੇਸ਼ਨ ਡਿਪਾਰਟਮੈਂਟ ਨੂੰ ਫੈਡਰਲ ਪੱਧਰ 'ਤੇ ਅਬੋਲਿਸ਼ ਕਰਨਾ ਚਾਹੁੰਦੇ ਨੇ, ਉਹ ਕਾਂਗਰੈਸ਼ਨਲ ਅਪਰੂਵਲ ਦੀ ਜ਼ਰੂਰਤ ਪੈਣੀ ਆ। ਜਿਹੜੇ ਆਹ ਵਿਅਕਤੀ ਅਪੁਆਇੰਟ ਵੀ ਕਰ ਰਹੇ ਨੇ, ਇਹਨਾਂ ਦੀ ਵੀ ਸੈਨੇਟ ਕਨਫਰਮੇਸ਼ਨਸ ਹੋਣੀਆਂ ਅਜੇ ਬਾਕੀ ਨੇ, ਪਰ ਐਜੂਕੇਸ਼ਨ ਸੈਕਟਰੀ ਵਜੋਂ WWE ਦੀ ਸਾਬਕਾ CEO ਅਤੇ ਇਹ ਵਰਲਡ ਵਾਈਲਡ ਲਾਈਫ ਵਾਲੇ ਉਹ ਨੇ, ਉਹ ਤਾਂ WWF ਹੈ ਖੈਰ, ਇਹ ਜਿਹੜੇ ਰੈਸਲਿੰਗ ਵਾਲੇ ਉਹਨਾਂ ਦੇ ਸਾਬਕਾ CEO ਲਿੰਡਾ ਮੈਕਮੋਹਨ, ਉਹਨਾਂ ਨੂੰ ਐਜੂਕੇਸ਼ਨ ਸੈਕਟਰੀ ਥਾਪਿਆ ਹੈ ਡੋਨਲਡ ਟਰੰਪ ਨੇ।
ਵਿੰਸ ਮੈਕਮੋਹਨ ਦੀ ਧਰਮ ਪਤਨੀ,
ਯੈਸ ਯੈਸ,
ਸੋ ਤੁਸੀਂ ਇਦਾਂ ਗੱਲ ਕਰੋ ਨਾ, ਸੋ ਵਿੰਸ ਮੈਕਮੋਹਨ ਦਾ ਚਿਹਰਾ ਲੋਕ ਜ਼ਿਆਦਾ
ਜਾਣਦੇ
ਨੇ, WWE ਕਿਸੇ ਐਟ ਸਮ ਸਟੇਜ ਇਨ ਯੋਰ ਲਾਈਫ ਤੁਸੀਂ ਡੈਫੀਨੇਟਲੀ WWE ਦੇ ਕੁਝ ਮੈਚਸ ਵਗੈਰਾ ਦੇਖੇ ਹੋਣਗੇ, ਯੂ ਨੋ ਵਾਟ ਕਾਈਂਡ ਆਫ ਐਨ ਐਨੀਮਲ ਇਟ ਇਜ਼। ਸੋ ਉਹ ਵਾਲੇ ਵਿੰਸ ਮੈਕਮੋਹਨ
ਐਜੂਕੇਸ਼ਨ ਸੈਕਟਰੀ,
ਉਹਨਾਂ ਦੀ ਵਾਈਫ ਲਿੰਡਾ ਮੈਕਮੋਹਨ ਐਜੂਕੇਸ਼ਨ ਸੈਕਟਰੀ ਹੋਏਗੀ। ਸੋ ਇਹ ਕਈ ਇਹਨਾਂ ਨੇ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਨੇ, ਸੋ ਡਾਕਟਰ ਰੋਜ਼, ਲਿੰਡਾ ਮੈਕਮੋਹਨ, ਇਹ ਬੜੇ ਸਵਾਲ ਚੁੱਕੇ ਜਾ ਰਹੇ ਨੇ। ਤੇ WWE ਦੇ ਨਾਲ ਡੋਨਲਡ ਟਰੰਪ ਦਾ ਪੁਰਾਣਾ ਨਾਤਾ ਰਿਹਾ, ਤੇ ਵਿੰਸ ਮੈਕਮੋਹਨ ਦੇ ਯਾਰ ਨੇ, ਉੱਥੇ ਉਹ ਰੈਸਲਮੇਨੀਆ ਦੇ ਵਿੱਚ ਗਏ ਵੀ ਸੀ, ਤੇ ਉਹਨਾਂ ਨੇ ਵਿੰਸ ਮੈਕਮੋਹਨ ਦਾ ਹੈਡ ਸ਼ੇਵ ਕੀਤਾ ਸੀ। ਸੋ ਯਾ, ਉਹ ਕਾਫੀ ਮੈਚਸ ਵਗੈਰਾ ਕਰਦੇ ਰਹੇ, ਖੇਡਦੇ ਖੁੱਡਦੇ ਰਹੇ ਨੇ। ਤੇ ਸੋ ਯਾ, ਸੋ ਲਿੰਡਾ ਮੈਕਮੋਹਨ ਇਜ਼ ਦਾ ਨਿਊ ਐਜੂਕੇਸ਼ਨ ਸੈਕਟਰੀ ਇਨ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ।
ਹਾਂ, ਅਜੇ ਸੈਨੇਟ ਕਨਫਰਮੇਸ਼ਨਸ ਹੋਣੀਆਂ ਨਾ ਸਭ ਦੀਆਂ ਬਾਕੀ ਨੇ, ਪਰ ਉਹਦੇ ਵਿੱਚ ਵੀ ਹੋ ਸਕਦਾ ਵਾਸੂ ਜੀ, ਇੱਕ ਦੋ ਨੂੰ ਛੱਡ ਕੇ ਬਾਕੀ ਦੀਆਂ ਸੈਨੇਟ ਕਨਫਰਮੇਸ਼ਨ ਹੀਅਰਿੰਗਸ ਦੇ ਵਿੱਚ ਸ਼ਾਇਦ ਕੋਈ ਅਨਾੜਿਕਾ ਨਾ ਆਵੇ।
ਦੇਵ ਗੋਟ ਕੰਟਰੋਲ ਆਫ ਸੈਨੇਟ ਐਂਡ ਹਾਊਸ ਐਸ ਵੈਲ।
ਜੀ ਜੀ, ਵਾਸੂ ਜੀ, ਜਿਹੜੇ ਕੈਨੇਡਾ ਦੇ ਸਾਡੇ ਇੰਪਲੋਇਮੈਂਟ ਮਿਨਿਸਟਰ ਨੇ ਐਡਮਿੰਟਨ ਤੋਂ, ਮੈਂਬਰ ਆਫ ਪਾਰਲੀਮੈਂਟ ਰੈਂਡੀ ਬੋਇਸਨੋਲਟ, ਇਹਨਾਂ ਦੇ ਨਾਲ ਸੰਬੰਧਿਤ ਕਈ ਵਿਵਾਦ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਉਂਦੇ ਰਹੇ ਨੇ। ਪਹਿਲਾਂ ਤਾਂ ਗੱਲ ਚੱਲਦੀ ਰਹੀ ਇਹਨਾਂ ਦੀ ਜਿਹੜੀ ਇੱਕ ਕੰਪਨੀ ਸੀਗੀ GHI ਗਲੋਬਲ ਹੈਲਥ ਇੰਪੋਰਟਸ, ਉਹਦੇ ਨਾਲ ਸੰਬੰਧਿਤ ਜਦੋਂ ਗੱਲਾਂ ਸਾਹਮਣੇ ਆਈਆਂ ਵੀ ਬਤੌਰ ਮਿਨਿਸਟਰ ਵੀ ਕੀ ਇਹਨਾਂ ਦੀ ਉਸ ਕੰਪਨੀ ਦੇ ਵਿੱਚ ਦਖਲਅੰਦਾਜ਼ੀ ਰਹੀ, ਉਹਨੂੰ ਲੈ ਕੇ ਕਈ ਹੀਅਰਿੰਗਸ ਚੱਲਦੀਆਂ ਰਹੀਆਂ। ਫਿਰ ਉਹ ਟੈਕਸਟ ਆਉਂਦੇ ਰਹੇ ਜਿਹਦੇ ਵਿੱਚ ਕਿਹਾ ਕਿ ਜੀ ਟੈਕਸਟ ਦੇ ਵਿੱਚ ਤਾਂ ਜੀ ਇੱਕ ਰੈਂਡੀ ਨੇ ਇਹ ਗੱਲ ਆਖੀ ਸੀ ਕਿ ਪੈਸੇ ਟ੍ਰਾਂਸਫਰ ਕਰੋ, ਰੈਂਡੀ ਬੋਇਸਨੋਲਟ ਤੇ ਫਿਰ ਮਿਨਿਸਟਰ ਸੀਗੇ, ਇਹ ਤਾਂ ਕੰਪਨੀ ਦੇ ਵਿੱਚ ਕੰਮ ਕਰ ਨਹੀਂ ਸੀ ਸਕਦੇ। ਇਹ ਕਹਿੰਦੇ ਰਹੇ ਨਹੀਂ, ਉਹ ਕੋਈ ਹੋਰ ਰੈਂਡੀ ਹੈ ਕੰਪਨੀ ਦੇ ਵਿੱਚ, ਕੋਈ ਇਸੇ ਨਾਂ ਦਾ ਹੋਰ ਵਿਅਕਤੀ ਆ। ਉਹ ਵੀ ਅਜੇ ਮਾਮਲਾ ਠੰਡਾ ਪਿਆ ਨਹੀਂ ਸੀ, ਉਹਦੇ ਵਿੱਚੋਂ ਵੀ ਕੋਈ ਨਾ ਕੋਈ ਨਵੀਂ ਚਿੰਗਿਆੜੀ ਸੁਲਗਦੀ ਰਹਿੰਦੀ ਆ, ਗੱਲ ਕੋਈ ਆਉਂਦੀ ਰਹਿੰਦੀ ਆ। ਪਰ ਹੁਣ ਵਾਸੂ ਜਿਹੜੀ ਨਵੀਂ ਕੰਟਰੋਵਰਸੀ ਬਣੀ ਆ, ਉਸਨੇ ਹੁਣ ਨੌਬਤ ਇਹ ਲਿਆ ਦਿੱਤੀ ਆ ਕਿ ਰੈਂਡੀ ਬੋਇਸਨੋਲਟ ਦੇ ਅਸਤੀਫੇ ਦੀ ਮੰਗ ਇਕੱਲੀ ਵਿਰੋਧੀ ਧਿਰ ਨਹੀਂ ਕਰ ਰਹੀ ਜਾਂ ਇਕੱਲੇ ਵਿਰੋਧੀ ਧਿਰ ਵਾਲੇ MP ਨਹੀਂ ਕਰ ਰਹੇ, ਈਵਨ ਕੁਝ ਇੰਡੀਜਨਸ ਲੀਡਰਸ ਨੇ ਵੀ ਹੁਣੇ ਗੱਲ ਆਖੀ ਆ ਕਿ ਜਾਂ ਤਾਂ ਰੈਂਡੀ ਬੋਇਸਨੋਲਟ ਕੈਬਨਿਟ ਤੋਂ ਅਸਤੀਫਾ ਦੇਣ, ਜਾਂ ਫਿਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੂੰ ਕੈਬਨਿਟ ਦੇ ਅਹੁਦੇ ਤੋਂ ਤੁਰਦਾ ਕਰਨ, ਉਹਨੂੰ ਫਾਇਰ ਕੀਤਾ ਜਾਵੇ। ਇਹ ਹੁਣ ਸਾਰੀ ਦੀ ਸਾਰੀ ਕਹਾਣੀ ਜਿਹੜੀ ਨਵੀਂ ਬਣੀ ਆ, ਇਹ ਹੈ ਕਿ ਰੈਂਡੀ ਬੋਇਸਨੋਲਟ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਆਪਣੀ ਇੰਡੀਜਨਸ ਹੈਰੀਟੇਜ ਕਲੇਮ ਕੀਤੀ ਜਾਂਦੀ ਰਹੀ, ਉਹਦੇ ਨਾਲ ਜੁੜਿਆ ਹੁਣ ਇਹ ਸਾਰਾ ਵਿਵਾਦ ਹੈ ਕਿ ਅਸਲ ਦੇ ਵਿੱਚ ਇਹ ਆਪਣੇ ਆਪ ਨੂੰ ਕੁਝ ਇੰਡੀਜਨਸ ਹੈਰੀਟੇਜ ਦੇ ਨਾਲ ਜੁੜਿਆ ਦੱਸਦੇ ਤਾਂ ਰਹੇ, ਪਰ ਕਹਾਣੀ ਇੱਥੋਂ ਕਾਫੀ ਵੱਖਰੀ ਹੈ।
ਯਾ, ਸੋ ਸਮੇਂ ਸਮੇਂ ਤੇ ਰੈਂਡੀ ਬੋਇਸਨੋਲਟ ਇਹ ਕਹਿੰਦੇ ਰਹੇ ਨੇ ਕਿ ਇਹਨਾਂ ਦੀ ਇੱਕ ਗ੍ਰੇਟ ਗ੍ਰੈਂਡ ਮਦਰ ਕ੍ਰੀ ਭਾਈਚਾਰੇ ਨਾਲ ਸੰਬੰਧਿਤ ਸਨ,
ਫੁੱਲ ਬਲੱਡਡ ਕ੍ਰੀ,
ਫੁੱਲ ਬਲੱਡਡ ਕ੍ਰੀ, ਇਹ ਬੜਾ ਇੰਪੋਰਟੈਂਟ ਹੈ ਆਪਣੇ ਆਪ ਨੂੰ। ਉਹ ਕਹਿੰਦੇ ਸੀ ਵੀ ਜਿਹੜੇ ਗ੍ਰੇਟ ਗ੍ਰੈਂਡ ਮਦਰ ਨੇ ਫੁੱਲ ਬਲੱਡਡ ਕ੍ਰੀ ਨੇ
ਜੀ।
ਹੁਣ ਮੀਡੀਆ ਦੇ ਵਿੱਚ ਕੁਝ ਰਿਪੋਰਟਸ ਆਈਆਂ ਨੇ, ਨੈਸ਼ਨਲ ਪੋਸਟ ਨੇ ਖੁਲਾਸਾ ਕੀਤਾ,
ਹਾਂਜੀ,
ਉਹ ਕਹਿੰਦੇ ਨੇ ਕਿ ਕੁਝ ਓਬਿਚਰੀਜ਼ ਤੇ ਸੈਂਸਸ ਰੈਕੋਰਡਸ ਦੇ ਵਿੱਚੋਂ ਇਹ ਗੱਲ ਸਪਸ਼ਟ ਹੋਈ ਹੈ ਕਿ ਜਿਹੜੀ ਗ੍ਰੇਟ ਗ੍ਰੈਂਡ ਮਦਰ ਨੂੰ ਇਹ ਫੁੱਲ ਬਲੱਡਡ ਕ੍ਰੀ ਕਹਿ ਰਹੇ ਸੀ
ਜੀ,
ਉਹਨਾਂ ਦੇ ਫਾਦਰ ਜਰਮਨ ਸਨ
ਜੀ,
ਗ੍ਰੇਟ ਗ੍ਰੈਂਡ ਮਦਰ ਦੇ ਫਾਦਰ ਜਰਮਨ ਸੀਗੇ ਤੇ ਗ੍ਰੇਟ ਗ੍ਰੈਂਡ ਮਦਰ ਤੇ ਉਹਨਾਂ ਦੇ ਹਸਬੈਂਡ ਦੋਨਾਂ ਨੇ ਕਿਸੇ ਨਾ ਕਿਸੇ ਸਮੇਂ ਤੇ ਆਪਣੇ ਆਪ ਨੂੰ ਐਜ਼ ਜਰਮਨ ਆਈਡੈਂਟੀਫਾਈ ਕੀਤਾ
ਜੀ,
ਤੇ ਕਹਿੰਦੇ ਉਹ ਫੁੱਲ ਬਲੱਡਡ ਕ੍ਰੀ ਤਾਂ ਡੈਫੀਨੇਟਲੀ ਨਹੀਂ ਸੀਗੇ। ਹੁਣ ਇਹ ਜਦੋਂ ਗੱਲ ਸਾਹਮਣੇ ਆਈ, ਇਹਦੀ ਗ੍ਰੈਵਿਟੀ ਹੋਰ ਵੱਧ ਗਈ ਇਸ ਕਰਕੇ ਕਿ ਜਿਹੜੀ ਕੰਪਨੀ GHI ਦਾ ਤੁਸੀਂ ਜ਼ਿਕਰ ਕੀਤਾ, ਗਲੋਬਲ ਹੈਲਥ ਇੰਪੋਰਟਸ, ਇਹਨਾਂ ਨੇ ਕੰਪਨੀ ਬਣਾਈ ਸੀ 2020 ਦੇ ਵਿੱਚ। ਸੋ 2019 ਦੇ ਵਿੱਚ ਇਲੈਕਸ਼ਨ ਹਾਰ ਗਏ ਸੀ, 2015 ਚ MP ਬਣੇ, 2019 ਵਾਲਾ ਇਲੈਕਸ਼ਨ ਹਾਰ ਗਏ, ਫਿਰ ਉਦੋਂ ਫਾਰਗ ਹੋ ਗਏ ਤੇ ਇਹਨਾਂ ਨੇ ਫਿਰ COVID-19 ਵੇਲੇ ਇੱਕ ਓਪਰਚੁਨਿਟੀ ਦੇਖੀ, ਸਟੀਵਨ ਐਂਡਰਸਨ ਨਾਮ ਦੇ ਇੱਕ ਪਾਰਟਨਰ ਨਾਲ ਰਲ ਕੇ ਇਹਨਾਂ ਨੇ ਇੱਕ ਕੰਪਨੀ ਬਣਾਈ ਗਲੋਬਲ ਹੈਲਥ ਇੰਪੋਰਟਸ GHI। ਤੇ ਇਸ ਕੰਪਨੀ ਦਾ ਕੰਮ ਕੀ ਸੀ ਕਿ ਜਿਹੜੇ PPE ਤੇ ਹੋਰ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੁੰਦਾ COVID-19 ਨਾਲ
ਸਰਜੀਕਲ ਗਲਵਸ, ਮਾਸਕ ਵਗੈਰਾ, ਹੋਰ ਚੀਜ਼ਾਂ,
ਉਹ ਇੰਪੋਰਟ ਕਰਕੇ ਸਰਕਾਰ ਨੂੰ ਪ੍ਰਦਾਨ ਕਰਨੇ। ਸਰਕਾਰ ਉਦੋਂ ਬਹੁਤ ਸਾਰੇ ਔਰ ਸਰਕਾਰ ਨੂੰ ਲੋੜ ਸੀ ਇਸ ਤਰ੍ਹਾਂ ਦੇ ਸਮਾਨ ਦੀ ਹਸਪਤਾਲਸ ਵਾਸਤੇ ਤੇ ਹੋਰ ਹੈਲਥ ਕੇਅਰ ਸੈਟਿੰਗਸ ਵਾਸਤੇ, ਤੇ ਸਰਕਾਰ ਇਸ ਤਰ੍ਹਾਂ ਦਾ ਸਮਾਨ ਪ੍ਰੋਕਿਓਰ ਕਰ ਰਹੀ ਸੀ ਤੇ ਉਦੋਂ ਇਸ ਸਮਾਨ ਦੀ ਬੜੀ ਕਿੱਲਤ ਸੀ ਤੇ ਇਹਨਾਂ ਨੂੰ ਇਹ ਕੰਮ ਕਰਨਾ ਆਉਂਦਾ ਸੀ। ਸਰਕਾਰ ਦੇ ਵਿੱਚ ਵੀ ਇਹਨਾਂ ਦੇ ਕੰਟੈਕਟਸ ਵਗੈਰਾ ਸੀਗੇ, MP ਰਹੇ ਸੀ, ਇਹਨਾਂ ਨੇ ਓਪਰਚੁਨਿਟੀ ਦੇਖੀ, ਕੰਪਨੀ ਖੋਲੀ ਤੇ ਉਸ ਕੰਪਨੀ ਨੇ ਇਹ ਸਮਾਨ ਇੰਪੋਰਟ ਕਰਨਾ ਸ਼ੁਰੂ ਕੀਤਾ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ 2020 ਦੇ ਵਿੱਚ ਜਦੋਂ ਇਹਨਾਂ ਨੇ ਆਪਣੀ ਕੰਪਨੀ ਨੂੰ ਪਿਚ ਕੀਤਾ ਫੈਡਰਲ ਕੰਟਰੈਕਟਸ ਵਾਸਤੇ, ਇਹਨਾਂ ਨੇ ਆਪਣੀ ਕੰਪਨੀ ਨੂੰ ਇੱਕ ਇੰਡੀਜਨਸ ਲੈਡ ਕੰਪਨੀ ਵਜੋਂ ਪ੍ਰੋਜੈਕਟ ਕੀਤਾ।
ਹੁਣ ਇਸ ਕੰਪਨੀ ਦੇ ਵਿੱਚ ਜੇ ਕੋਈ ਦੋ ਪਾਰਟਨਰ ਸੀਗੇ, ਇੱਕ ਰੈਂਡੀ ਬੋਇਸਨੋਲਟ ਖੁਦ ਉਸ ਸਮੇਂ ਦੌਰਾਨ ਹੀ ਵਾਜ਼ ਨਾਟ ਅ ਮੈਂਬਰ ਆਫ ਪਾਰਲੀਮੈਂਟ, ਤੇ ਦੂਜੇ ਜਿਹੜੇ ਵਿਅਕਤੀ ਸਟੀਵਨ ਐਂਡਰਸਨ, ਇਹਨਾਂ ਦੇ ਉਹ ਪਾਰਟਨਰ ਸੀਗੇ। ਸਟੀਵਨ ਐਂਡਰਸਨ ਤੇ ਇੰਡੀਜਨਸ ਹੈ ਨਹੀਂ, ਸੋ ਜੇ ਇੰਡੀਜਨਸ ਓਨਡ ਵਾਲਾ ਜਿਹੜਾ ਪਹਿਲੂ ਸੀ ਉਸ ਕੰਪਨੀ ਨੂੰ ਦਰਸਾਉਣ ਦਾ, ਤਾਂ ਉਹ ਰੈਂਡੀ ਬੋਇਸਨੋਲਟ ਵਾਲੇ ਪਾਸਿਓਂ ਹੀ ਆਉਂਦਾ ਸੀ, ਕਿਉਂਕਿ ਪਹਿਲਾਂ ਕਹਿ ਚੁੱਕੇ ਸੀ ਵੀ ਇਹਨਾਂ ਦੇ ਗ੍ਰੇਟ ਗ੍ਰੈਂਡ ਮਦਰ ਫੁੱਲ ਬਲੱਡਡ ਕ੍ਰੀ ਸਨ।
ਤੇ ਰੈਂਡੀ ਬੋਇਸਨੋਲਟ ਨੇ ਕਦੇ ਵੀ ਆਪ ਨਹੀਂ ਕਲੇਮ ਕੀਤਾ
ਕਿ ਮੈਂ ਇੰਡੀਜਨਸ ਹਾਂ,
ਕਿ ਆਪ ਇੰਡੀਜਨਸ ਨੇ,
ਕਿਉਂਕਿ
ਮੇਰਾ ਹੈਰੀਟੇਜ ਜਿਹੜਾ ਹੈ ਉਹ ਇੰਡੀਜਨਸ ਹੈ।
ਵਸ ਜੀ, ਹੀ ਵਾਜ਼ ਅਡੋਪਟਿਡ ਇਨ ਟੂ ਅ ਫੈਮਿਲੀ ਅਪੈਰੈਂਟਲੀ, ਜਿਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਜਿਹੜੇ ਅਡੋਪਟਿਡ ਮਦਰ ਤੇ ਬ੍ਰਦਰ ਨੇ ਉਹ ਮੇਟੀ ਨੇ, ਸੋ ਇੰਡੀਜਨਸ ਭਾਈਚਾਰੇ ਨਾਲ ਉਹ ਪਰਿਵਾਰ ਦਾ ਸੰਬੰਧ ਹੈ ਜਿਹਦੇ ਵਿੱਚ ਜਿਹਦੇ ਵੱਲੋਂ ਇਹਨਾਂ ਨੂੰ ਅਡੋਪਟ ਕੀਤਾ ਗਿਆ। ਪਰ ਇਹ ਖੁਦ ਜੇ ਤੁਸੀਂ ਇਹਨਾਂ ਦੀ ਆਪਣੀ ਲੀਨੀਏਜ ਵੇਖੋ, ਇਹਨਾਂ ਇਹ ਖੁਦ ਇੰਡੀਜਨਸ ਭਾਈਚਾਰੇ ਨੂੰ ਬਿਲੋਂਗ ਨਹੀਂ ਕਰਦੇ। ਯੈਸ ਯੂ ਆਰ ਰਾਈਟ, ਕਦੇ ਵੀ ਰੈਂਡੀ ਬੋਇਸਨੋਲਟ ਨੇ ਆਪਣੇ ਮੂੰਹੋਂ ਇਹ ਨਹੀਂ ਕਿਹਾ ਕਿ ਮੈਂ ਵੀ ਇੰਡੀਜਨਸ ਹਾਂ, ਪਰ ਉਹਨਾਂ ਦੇ ਬਿਹਾਫ ਤੇ ਕਈ ਹੋਰ ਧਿਰਾਂ ਇੰਕਲੂਡਿੰਗ ਦ ਲਿਬਰਲ ਪਾਰਟੀ ਆਫ ਕੈਨੇਡਾ ਇਹ ਗੱਲ ਇਹਦਾ ਦਾਅਵਾ ਜਾਂ ਇਹ ਕਲੇਮ ਕਰਦੀਆਂ ਰਹੀਆਂ ਨੇ ਕਿ ਇਹ ਜਿਹੜਾ ਸਾਡਾ ਮੈਂਬਰ ਹੈ ਇਹ ਇੰਡੀਜਨਸ ਭਾਈਚਾਰੇ ਦੇ ਨਾਲ ਇਹਦਾ ਸੰਬੰਧ ਹੈਗਾ,
ਫੈਮਿਲੀ ਹੈਰੀਟੇਜ ਹੈ,
ਫੈਮਿਲੀ ਹੈਰੀਟੇਜ
ਹੈ। ਸੋ ਇਹ ਗੱਲ ਹੁੰਦੀ ਰਹੀ
ਜੀ।
ਹੁਣ ਇਹ ਜਦੋਂ ਗੱਲ ਸਾਹਮਣੇ ਆਈ ਵੀ ਕੰਪਨੀ ਨੇ ਆਪਣੇ ਆਪ ਨੂੰ ਇੰਡੀਜਨਸ ਓਨਡ ਕਹਿ ਕੇ ਸਰਕਾਰ ਕੋਲੋਂ ਠੇਕੇ ਲੈਣ ਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ,
ਕਰੈਕਟ,
ਉਸ ਤੋਂ ਬਾਅਦ ਫਿਰ ਵਿਵਾਦ ਬਣ ਗਿਆ ਵੀ ਤੁਸੀਂ ਤਾਂ ਇਹ ਇੱਕ ਇੰਨੀ ਪਰਸਨਲ ਚੀਜ਼ ਨੂੰ, ਇੰਨੀ ਪਿਓਰ ਚੀਜ਼ ਨੂੰ ਤੁਸੀਂ ਐਕਸਪਲੋਇਟ ਕਰ ਰਹੇ ਹੋ ਫਾਈਨੈਂਸ਼ੀਅਲ ਗੇਨਸ ਵਾਸਤੇ, ਤੇ ਇੰਡੀਜਨਸ ਲੀਡਰਸ ਵੀ ਨਾਰਾਜ਼ ਹੋ ਗਏ। ਰੈਂਡੀ ਬੋਇਸਨੋਲਟ ਦਾ ਇਹ ਕਹਿਣਾ, ਉਹਨਾਂ ਨੇ ਸਾਰੀ ਦੀ ਸਾਰੀ ਗੱਲ ਸੁੱਟ ਦਿੱਤੀ ਆਪਣੇ ਪਾਰਟਨਰ ਦੇ ਸਿਰ ਦੇ ਉੱਤੇ, ਕਹਿੰਦੇ ਤਾਂ ਜੀ ਐਂਡਰਸਨ ਨੇ ਮੇਰੀ ਜਾਣਕਾਰੀ ਤੋਂ ਬਿਨਾਂ ਕਹਿੰਦੇ ਇਸ ਤਰ੍ਹਾਂ ਕੰਪਨੀ ਨੂੰ ਪ੍ਰੋਜੈਕਟ ਕਰਤਾ, ਪਰ ਇਹ ਹੁਣ ਕਿਹਾ ਜਾ ਰਿਹਾ ਵੀ ਕੋਈ ਐਕਸਕਿਊਜ਼ ਬਣਦਾ ਨਹੀਂ। ਸੋ ਇੱਕ ਇੰਡੀਜਨਸ ਲੀਡਰ ਨੇ ਅਸੈਂਬਲੀ ਆਫ ਫਰਸਟ ਨੇਸ਼ਨ ਦੇ ਰੀਜਨਲ ਚੀਫ ਫਾਰ ਨਿਊ ਬ੍ਰੰਜ਼ਵਿਕ ਜੋਆਨਾ ਬਰਨੈਟ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਵੀ ਇਹ ਕੋਈ ਬਹਾਨਾ ਬਣਦਾ ਨਹੀਂ, ਇਹ ਗਲਤ ਕਹਿੰਦੇ ਗੱਲ ਕਹਿ ਰਹੇ ਨੇ, ਜ਼ਿੰਮੇਵਾਰੀ ਬਣਦੀ ਹੈ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ।
ਇਗਨੋਰੈਂਸ ਇਜ਼ ਨਾਟ ਐਨ ਐਕਸਕਿਊਜ਼,
ਨਾਟ ਐਨ ਐਕਸਕਿਊਜ਼। ਕਹਿੰਦੇ ਜੇ ਇਹ ਆਪ ਅਸਤੀਫਾ ਨਹੀਂ ਦਿੰਦੇ ਤਾਂ ਫਿਰ ਜਸਟਿਨ ਟਰੂਡੋ ਨੂੰ ਇਹਨਾਂ ਕੋਲੋਂ ਅਸਤੀਫਾ ਮੰਗਣਾ ਚਾਹੀਦਾ। ਨਾਲ ਹੀ ਉਹਨਾਂ ਨੇ ਇੱਕ ਬੜੀ ਇੰਪੋਰਟੈਂਟ ਗੱਲ ਹਾਈਲਾਈਟ ਕੀਤੀ ਆ, ਕਹਿੰਦੇ ਵੀ ਇਸ ਤੋਂ ਇਹ ਵੀ ਗੱਲ ਸਾਬਤ ਹੁੰਦੀ ਆ ਕਿ ਜਿਹੜਾ ਇੰਡੀਜਨਸ ਬਿਜ਼ਨਸ ਵਾਲਾ ਜਿਹੜਾ ਇਹਨਾਂ ਦਾ ਪ੍ਰੋਗਰਾਮ
ਹੈਗਾ
ਪ੍ਰੋਕਿਓਰਮੈਂਟ ਵਾਲਾ, ਕਹਿੰਦੇ ਇਟਸ ਕਲੀਅਰਲੀ ਨਾਟ ਵਰਕਿੰਗ, ਵੀ ਜੇ ਫੈਡਰਲ ਸਰਕਾਰ ਆਪਣੇ ਇੱਕ ਸਾਬਕਾ MP ਦਾ ਲੀਨੀਏਜ ਜਿਹੜਾ ਹੈ
ਉਹ ਵੈਰੀਫਾਈ ਨਹੀਂ ਕਰ ਸਕਦੀ,
ਵੈਰੀਫਾਈ ਨਹੀਂ ਕਰ ਸਕਦੀ, ਤੇ ਕਹਿੰਦੇ ਫਿਰ ਇਸ ਪ੍ਰੋਗਰਾਮ ਵਿੱਚ ਹੋਰ ਕਿੰਨੀ ਧਾਂਦਲੀ ਚੱਲਦੀ ਹੋਏਗੀ।
ਵਾਸੂ ਜੀ, ਜਿਹੜਾ ਇਹ ਪ੍ਰੋਗਰਾਮ ਹੈਗਾ, ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ ਕੀ ਕਹਿ ਦਿੱਤਾ ਵੀ ਜਿੰਨੇ ਵੀ ਸਰਕਾਰੀ ਡਿਪਾਰਟਮੈਂਟਸ ਨੇ ਆਪਣੇ ਬਜਟ ਦਾ ਘੱਟੋ ਘੱਟ 5% ਹਿੱਸਾ ਉਹ ਟੋਟਲ ਬਜਟ ਦਾ ਉਹ ਅਜਿਹੀਆਂ ਕੰਪਨੀਆਂ ਨੂੰ ਠੇਕੇ ਦੇਣ ਜਿਹੜੇ ਇੰਡੀਜਨਸ ਓਨਡ ਨੇ, ਉਹ ਤੋਂ ਜ਼ਿਆਦਾ ਵੀ ਇਹ ਜਿਹੜੇ ਕੰਟਰੈਕਟਸ ਨੇ ਦਿੱਤੇ ਗਏ ਨੇ। ਐਂਡ ਇਹਦੇ ਬਾਰੇ ਅਸੀਂ ਪਿਛਲੇ ਸਮੇਂ ਦੇ ਵਿੱਚ ਕਾਫੀ ਡਿਟੇਲ ਦੇ ਵਿੱਚ ਗੱਲਾਂ ਕਰ ਚੁੱਕੇ ਹਾਂ ਵੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਇੰਡੀਜਨਸ ਜਿਹੜਾ ਪ੍ਰੋਕਿਓਰਮੈਂਟ ਦੇ ਵਿੱਚ ਇੰਡੀਜਨਸ ਕੰਪੋਨੈਂਟ ਆ ਉਹਨੂੰ ਲੈ ਕੇ ਕਿਹੋ ਜਿਹੀਆਂ ਸਮੱਸਿਆਵਾਂ ਪਿਛਲੇ ਸਮੇਂ 'ਚ ਆਈਆਂ। ਈਵਨ ਇਹਦਾ ਜ਼ਿਕਰ ਜਦੋਂ ਅਰਾਈਵ ਕੈਨ ਐਪ ਵਾਲਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਵੀ ਆਇਆ ਸੀ, ਉਹ ਡੈਲੀਅਨ ਐਂਟਰਪ੍ਰਾਈਜ਼ ਦੇ ਸੰਦਰਭ ਦੇ ਵਿੱਚ। ਬਟ ਸਟਿਕਿੰਗ ਟੂ ਦਿਸ ਪਰਟੀਕੁਲਰ ਇਸ਼ੂ, ਵਾਸੂ ਜੀ ਇਸ ਗੱਲ ਨੂੰ ਲੈ ਕੇ, ਅੱਛਾ ਦੇਖੋ ਜਿਹੜੀ ਫੈਡਰਲ ਲਿਬਰਲ ਸਰਕਾਰ ਆ ਜਸਟਿਨ ਟਰੂਡੋ ਦੀ ਲੀਡਰਸ਼ਿਪ ਅਧੀਨ, ਇਹਨਾਂ ਨੇ ਰੈਕਨਸੀਲੀਏਸ਼ਨ ਦੇ ਉੱਪਰ ਕਾਫੀ ਇਹਨਾਂ ਨੇ ਬਿਆਨ ਦਿੱਤੇ, ਗੱਲਬਾਤ ਕੀਤੀ, ਪਰ ਰੈਕਨਸੀਲੀਏਸ਼ਨ ਦੇ ਉੱਪਰ ਇਹਨਾਂ ਦੀ ਸੰਜੀਦਗੀ ਕਿੰਨੀ ਆ ਉਹਦੇ ਉੱਪਰ ਸਮੇਂ ਸਮੇਂ ਸਿਰ ਸਵਾਲ ਉੱਠਦੇ ਰਹੇ ਨੇ। ਖਾਸ ਤੌਰ 'ਤੇ ਜੋਡੀ ਵਿਲਸਨ ਰੇਬੋਲਡ ਜਦੋਂ ਉਹਨਾਂ ਨੂੰ ਕੈਬਨਿਟ ਤੋਂ ਲਾਂਭੇ ਕੀਤਾ ਗਿਆ ਸੀ, ਉਸ ਤੋਂ ਬਾਅਦ ਫਿਰ ਜੋ ਵਿਵਾਦ ਉਹ ਸਾਰਾ ਬਣਿਆ, ਕੱਲ੍ਹ ਉਹਦਾ ਵੀ ਜ਼ਿਕਰ ਹੋਇਆ ਬਾਏ ਦ ਵੇ, ਉਹਦੇ ਬਾਰੇ ਵੀ ਗੱਲ ਕਰਦੇ ਹਾਂ ਅੱਗੇ ਚੱਲ ਕੇ। ਸੋ ਉਹ ਸਾਰੀਆਂ ਚੀਜ਼ਾਂ ਫੈਡਰਲ ਲਿਬਰਲਸ ਵਾਸਤੇ ਇਸ ਚੀਜ਼ ਦੀ ਗ੍ਰੈਵਿਟੀ ਨੂੰ ਹੋਰ ਜ਼ਿਆਦਾ ਵਧਾ ਦਿੰਦੀਆਂ ਨੇ। ਹੁਣ ਕੱਲ੍ਹ ਪਾਰਲੀਮੈਂਟ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਿਹੋ ਜਿਹਾ ਹੰਗਾਮਾ ਹੋਇਆ, ਉਹਦੇ ਕਰਕੇ ਘੱਟੋ ਘੱਟ ਦੋ MP ਅਜਿਹੇ ਨੇ ਜਿਨ੍ਹਾਂ ਨੂੰ ਕਿ ਬਾਹਰ ਕੱਢਿਆ ਗਿਆ, ਵੈਸੇ ਤਿੰਨਾਂ ਨੂੰ ਕੱਢਿਆ ਗਿਆ, ਪਰ ਜਿਹੜਾ ਤੀਜਾ MP ਜਿਨ੍ਹਾਂ ਨੂੰ ਬਾਹਰ ਕੱਢਿਆ ਗਿਆ, ਬਾਅਦ ਦੇ ਵਿੱਚ ਪੀਅਰ ਪੌਲੀਅਵ ਨੇ ਕਿਹਾ ਕਿ ਜਿਹੜੀ ਉਹਨਾਂ ਦੀ ਟਿੱਪਣੀ ਸੀਗੀ ਉਹ ਰੈਂਡੀ ਬੋਇਸਨੋਲਟ ਦੇ ਨਾਲ ਸੰਬੰਧਿਤ ਨਹੀਂ, ਉਹ ਤੇ ਐਨਵਾਇਰਮੈਂਟ ਮਿਨਿਸਟਰ ਨਾਲ ਸੰਬੰਧਿਤ ਸੀ। ਸੋ ਉਹਦੇ ਬਾਰੇ ਵੀ ਗੱਲ ਕਰਦੇ ਹਾਂ ਕਿ ਮਿਸ਼ੈਲ ਰੈਂਪਲ ਗਾਰਨਰ, ਮਾਈਕਲ ਬੈਰਿਟ ਅਤੇ ਰਿਕ ਪਰਕਿੰਸ, ਇਹਨਾਂ ਨੂੰ ਕੱਲ੍ਹ ਕੁਐਸਚਨ ਪੀਰੀਅਡ ਤੋਂ ਬਾਅਦ ਸਪੀਕਰ ਨੇ ਹਾਊਸ ਆਫ ਕਾਮਨਸ ਦੇ ਵਿੱਚੋਂ ਬਾਹਰ ਜਾਣ ਦਾ ਵੀ ਹੁਕਮ ਦਿੱਤਾ ਹੈ।
ਯਾ ਸੋ ਇਹਨਾਂ ਨੇ ਰੈਂਡੀ ਬੋਇਸਨੋਲਟ ਵਾਸਤੇ ਫਰੌਡ, ਕੋਕੇਨ ਰੈਂਡੀ, ਇਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਸੀ। ਸੋ ਇਹਨਾਂ ਨੂੰ ਹਾਊਸ ਦੇ ਵਿੱਚੋਂ ਬਾਹਰ ਕੱਢਿਆ ਗਿਆ। ਹਾਊਸ ਲੀਡਰ ਇਹਨਾਂ ਦੇ ਹੈਗੇ ਨੇ ਐਂਡਰੂ ਸ਼ੀਅਰ।
ਹਾਂਜੀ,
ਐਂਡਰੂ ਸ਼ੀਅਰ ਨੇ ਕੁਐਸਚਨ ਪੀਰੀਅਡ ਦੌਰਾਨ ਜੋਡੀ ਵਿਲਸਨ ਰਿਬੋਲਡ ਨੇ ਇੱਕ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਇਸ ਮਾਮਲੇ ਦੇ ਨਾਲ ਸੰਬੰਧਿਤ, ਉਹ ਪੂਰੀ ਪੋਸਟ ਪੜ੍ਹ ਕੇ ਵੀ ਸੁਣਾਈ।
ਹੀ ਰੈਡ ਦੈਟ ਇਨਟੂ ਦ ਰੈਕਰਡ।
ਯੈਸ, ਸੋ ਜੋਡੀ ਵਿਲਸਨ ਰਿਬੋਲਡ ਨੇ ਇਹ ਕਿਹਾ ਸੀ, ਉਹਨਾਂ ਨੇ ਸ਼ਬਦ ਇਸਤੇਮਾਲ ਕੀਤੇ ਸੀ, ਸ਼ੇਮਫੁਲ ਤੇ ਐਕਸਟ੍ਰੀਮਲੀ ਡਿਸਟਰਕਟਿਵ। ਕਹਿੰਦੇ ਇਸ ਤਰ੍ਹਾਂ, ਕਹਿੰਦੇ ਜਿਹੜੀ ਵੀ ਜੇ ਕੋਈ ਸਰਕਾਰ, ਜੇ ਕੋਈ ਪ੍ਰਾਈਮ ਮਿਨਿਸਟਰ ਰੀਕੌਂਸੀਲੀਏਸ਼ਨ ਨੂੰ ਲੈ ਕੇ ਕਹਿੰਦੇ ਸੀਰੀਅਸ ਹੈ, ਤਾਂ ਕਹਿੰਦੇ ਉਹ ਰੈਂਡੀ ਨੂੰ ਐਂਡ ਅਦਰ ਰੈਂਡੀ ਨੂੰ ਚੁਟਕੀ ਲਈ ਕਿ ਜਿਹੜੇ ਕਹਿੰਦੇ ਸੀ ਨਾ ਇੱਕ ਰੈਂਡੀ ਕੋਈ ਹੋਰ ਹੈ ਜੀ ਕੰਪਨੀ ਵਿੱਚ। ਸੋ ਕਹਿੰਦੇ ਜਿਹੜੇ ਦੋਨੋਂ ਹੀ ਫਿਰ ਜਿਹੜੇ ਰੈਂਡੀਜ਼ ਨੇ ਇਹਨਾਂ ਨੂੰ ਫਿਰ ਪਾਰਟੀ ਦੇ ਵਿੱਚੋਂ, ਕੈਬਨਿਟ ਦੇ ਵਿੱਚੋਂ ਕੱਢ ਦੇਣਾ ਸੀ ਪ੍ਰਾਈਮ ਮਿਨਿਸਟਰ ਨੇ ਜੇਕਰ ਉਹ ਰੀਕੌਂਸੀਲੀਏਸ਼ਨ ਨੂੰ ਲੈ ਕੇ ਸੀਰੀਅਸ ਹੁੰਦੇ। ਪਰ ਕਹਿੰਦੇ ਇਹ ਤਾਂ ਐਨਸੈਸਟਰੀ ਨੂੰ ਲੈ ਕੇ ਵੀਲ ਆਫ ਫਾਰਚੂਨ ਖੇਡ ਰਹੇ ਨੇ। ਸੋ ਇਹਨਾਂ ਨੇ ਮਜ਼ਾਕ ਬਣਾਇਆ ਹੋਇਆ ਕਹਿੰਦੇ ਇੰਨੀ ਪਿਓਰ ਚੀਜ਼ ਨੂੰ। ਸੋ ਇਹਦੇ ਬਾਰੇ ਕਾਫੀ ਨਾਰਾਜ਼ਗੀ ਵਿਅਕਤ ਕੀਤੀ ਜੋਡੀ ਵਿਲਸਨ ਰਿਬੋਲ ਨੇ, ਤੇ ਐਂਡਰੂ ਸ਼ੀਅਰ ਨੇ ਇਹ ਜਿਹੜੀ ਪੋਸਟ ਆ ਇਹਨੂੰ ਪੜ੍ਹ ਕੇ ਸੁਣਾਇਆ ਕੁਐਸਚਨ ਪੀਰੀਅਡ ਦੌਰਾਨ।
ਜੀ ਵਾਸੁਰੀ, ਦੇਖੋ ਹੁਣ ਆਲਰੇਡੀ ਲਿਬਰਲ ਸਰਕਾਰ ਦੇ ਵਿੱਚ ਕੁਝ ਅਜਿਹੇ ਕੈਬਨਿਟ ਮਿਨਿਸਟਰ ਨੇ ਜਿਹੜੇ ਪਿਛਲੇ ਦਿਨੀ 4 ਜਣੇ ਅਜਿਹੇ ਸੀ ਜਿਹੜੇ ਲਾਂਭੇ ਹੋ ਗਏ ਸੀ, ਜਿਨ੍ਹਾਂ ਨੇ ਕਿਹਾ ਸੀ ਅਸੀਂ ਕੈਬਨਿਟ ਤੋਂ ਹਾਲੇ ਵੀ ਆਰ ਸਟੈਪਿੰਗ ਅਵੇ ਅਤੇ ਅਸੀਂ ਹੁਣ ਆਪਣੀਆਂ ਟਰਮ ਪੂਰੀ ਕਰਾਂਗੇ ਪਰ ਅਸੀਂ ਕੈਬਨਿਟ ਦੇ ਆਪਣਾ ਅਹੁਦਾ ਤਿਆਗ ਰਹੇ ਹਾਂ,
ਅਗਲਾ ਇਲੈਕਸ਼ਨ ਨਹੀਂ ਲੜਾਂਗੇ।
ਅਜੇ ਉਹ ਕੈਬਨਿਟ ਪੋਜੀਸ਼ਨ ਵੀ ਫਿਲ ਕੀਤੀਆਂ ਜਾਣੀਆਂ ਨੇ। ਆਹ ਰੈਂਡੀ ਬੋਇਸਨੋਲਟ ਵਾਲਾ ਜਿਹੜਾ ਮਾਮਲਾ ਹੈ, ਹੁਣ ਇਹਦੇ ਵਿੱਚ ਕੀ ਉਹਨਾਂ ਨੂੰ ਸੱਚਮੁੱਚ ਕੈਬਨਿਟ ਤੋਂ ਲਾਂਭੇ ਕੀਤਾ ਜਾਂਦਾ, ਜਿੰਨਾ ਦਬਾਅ ਬਣ ਗਿਆ ਹੋਇਆ। ਕਈਆਂ ਦਾ ਇਹ ਕਹਿਣਾ ਕਿ ਮੋਰਲੀ ਐਂਡ ਪੋਲੀਟੀਕਲੀ, ਐਥੀਕਲੀ ਹੁਣ ਇਹ ਬਿਲਕੁਲ ਵਾਜਬ ਹੋਏਗਾ ਕਿ ਰੈਂਡੀ ਬੋਇਸਨੋਲਟ ਅਸਤੀਫਾ ਦੇਣ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ ਗਿਆ, ਬ੍ਰਾਜ਼ੀਲ ਦੇ ਵਿੱਚ ਉਹ ਗਏ ਹੋਏ ਸੀ G20 ਸਮਿਟ ਲਈ, ਉੱਥੇ ਜਦੋਂ ਇਸ ਗੱਲ ਬਾਰੇ ਪੁੱਛਿਆ ਗਿਆ ਉਹਨਾਂ ਨੇ ਕਿਹਾ ਵੀ ਦੇਖੋ ਆਈਡੈਂਟੀ ਵਾਲਾ ਮਾਮਲਾ ਬੜਾ ਇੱਕ ਸੀਰੀਅਸ ਮਸਲਾ ਹੁੰਦਾ, ਬੜਾ ਡੈਲੀਕੇਟ ਇਸ਼ੂ ਆ। ਇਹਦੇ ਵਿੱਚ ਹੁਣ ਸਰਕਾਰ ਨੇ ਤਾਂ ਇਹ ਨਹੀਂ ਡਿਸਾਈਡ ਕਰਨਾ ਕਿਹਦੀ ਕੀ ਆਈਡੈਂਟੀ ਆ, ਪਰ ਇਹ ਆ ਕਿ ਰੈਂਡੀ ਬੋਇਸਨੋਲਟ ਨੇ ਆਲਰੇਡੀ ਜਿਹੜੇ ਕੁਝ ਕਰੈਕਟਿਵ ਸਟੈਪਸ ਨੇ ਉਹ ਲੈ ਲਏ ਹੋਏ ਨੇ। ਕਈਆਂ ਦਾ ਕਹਿਣਾ ਵੀ ਕਰੈਕਟਿਵ ਸਟੈਪ ਲਏ ਕਿ ਜਦੋਂ ਗੱਲਾਂ ਸਾਹਮਣੇ ਆਈਆਂ ਉਹ ਤੋਂ ਬਾਅਦ ਹੁਣ ਉਹ ਪਿਛਲੇ ਹਫ਼ਤੇ ਉਹਨਾਂ ਨੇ ਮਾਫ਼ੀ ਵੀ ਮੰਗੀ ਹੈ ਇਸ ਚੀਜ਼ ਬਾਰੇ, ਰੈਂਡੀ ਬੋਇਸਨੋਲਟ ਨੇ, ਕਿ ਮੈਂ ਆਪਣੀ ਆਈਡੈਂਟੀ ਬਾਰੇ, ਮੈਨੂੰ ਖੁਦ ਨੂੰ ਕਲੈਰਿਟੀ ਨਹੀਂ ਸੀ ਅਤੇ ਮੈਂ ਉਹਦੇ ਬਾਰੇ ਮੁਆਫ਼ੀ ਚਾਹੁੰਦਾ ਜਿਹੜੀ ਠੇਸ ਪਹੁੰਚੀ ਆ। ਪਰ ਵਾਸੂ ਜੀ, ਇਹ ਇੱਕ ਪੈਟਰਨ ਬਣ ਗਿਆ ਹੋਇਆ ਰੈਂਡੀ ਬੋਇਸਨੋਲਟ ਦੇ ਨਾਲ, ਭਾਵੇਂ ਉਹ GHI ਜਿਹੜੀ ਗਲੋਬਲ ਹੈਲਥ ਇੰਪੋਰਟਸ ਨਾਲ ਸੰਬੰਧਿਤ ਉਹ ਟੈਕਸਟ ਮੈਸੇਜਿਸ ਦਾ ਮਾਮਲਾ ਸੀ, ਉਹਦੇ ਵਿੱਚ ਇਹ ਕਹਿ ਦੇਣਾ ਕਿ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੇਰੇ ਪਾਰਟਨਰ ਨੇ ਆਹ ਕੰਮ ਕਰਤਾ, ਜਦੋਂ ਇਸ ਕੰਪਨੀ ਨੂੰ ਇੰਡੀਜਨਸ ਦੇ ਤੌਰ 'ਤੇ ਪੇਸ਼ ਕਰਕੇ ਕੰਟਰੈਕਟਸ ਦੇ ਵਾਸਤੇ ਪਿਚਿੰਗ ਕੀਤੀ ਜਾਂਦੀ ਆ, ਉਹਦੇ ਵਾਸਤੇ ਉਹਨਾਂ ਨੇ ਕਹਿਤਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੇਰੇ ਪਾਰਟਨਰ ਨੇ ਐਂ ਕਹਿਤਾ। ਹੁਣ ਇਹਨਾਂ ਦੇ ਰੈਂਡੀ ਬੋਇਸਨੋਲਟ ਦੇ ਇੱਕ ਸਪੋਕਸਪਰਸਨ ਵੱਲੋਂ ਇਹ ਗੱਲ ਆਖੀ ਗਈ ਕਿ ਜਦੋਂ ਰੈਂਡੀ ਬੋਇਸਨੋਲਟ ਨੂੰ ਪਤਾ ਲੱਗਾ ਕਿ ਇਹਨਾਂ ਦੇ ਗ੍ਰੇਟ ਗ੍ਰੈਂਡ ਮਦਰ ਫੁੱਲ ਬਲੱਡਡ ਕਰੀ ਨਾ ਹੋਣ ਦੀ ਬਜਾਏ ਇਹ ਸਗੋਂ ਜਰਮਨ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਰਹੇ ਉਹਨਾਂ ਦੇ ਗ੍ਰੇਟ ਗ੍ਰੈਂਡ ਮਦਰ, ਨੇ ਰੈਂਡੀ ਬੋਇਸਨੋਲਟ ਨੂੰ ਬੜਾ ਆਪਣੇ ਆਪ ਨੂੰ ਬੜਾ ਝਟਕਾ ਲੱਗਾ ਇਹ ਗੱਲ ਪਤਾ ਲੱਗ ਕੇ। ਸੋ
ਇਹ ਉਹਨਾਂ ਨੇ ਗੱਲ ਕਹੀ ਹੈ ਤੇ ਕਹਿੰਦੇ ਮਾਫ਼ੀ ਮੰਗ ਲਈ ਉਹਨਾਂ ਨੇ। ਸੋ ਪ੍ਰਾਈਮ ਮਿਨਿਸਟਰ ਨੇ ਇੱਕ ਤਰ੍ਹਾਂ ਸਪੋਰਟ ਹੀ ਕੀਤਾ ਜਿੱਦਾਂ ਰੈਂਡੀ ਬੋਇਸਨੋਲਟ ਨੂੰ, ਉਹਨਾਂ ਨੇ ਕਿਹਾ ਵੀ ਉਹਨਾਂ ਨੇ ਮਾਫ਼ੀ ਮੰਗ ਲਈ ਆ ਤੇ ਇਹਦੇ ਨਾਲ ਸੰਬੰਧਿਤ ਜਿਹੜੇ ਕੋਈ ਹੋਰ ਕੋਈ ਸਵਾਲ ਨੇ ਉਹਨਾਂ ਦਾ ਜਵਾਬ ਰੈਂਡੀ ਬੋਇਸਨੋਲਟ ਆਪ ਦੇਣਗੇ। ਅਜੇ ਤੱਕ ਤਾਂ ਵਿਜੇ ਜੀ ਕੰਸਰਵੇਟਿਵਸ ਹੀ ਰੈਂਡੀ ਬੋਇਸਨੋਲਟ ਦੇ ਉੱਤੇ ਹਮਲਾ ਕਰਦੇ ਰਹੇ। ਕੱਲ੍ਹ ਇੰਟਰਸਟਿੰਗ ਇੱਕ ਡਿਵੈਲਪਮੈਂਟ ਇਹ ਹੋਈ ਹੈ ਕਿ NDP ਦੇ MP ਨੇ, ਜੋ ਕਿ ਕ੍ਰੀ ਤੇ ਮੇਟੀ ਡਿਸੈਂਟ ਦੇ ਨੇ, ਬਲੇਕ ਡੇਜਾਰਲੇ,
ਉਹ ਵੀ ਐਡਮਿਟਡ ਹੋਏ ਨੇ
MP। ਯੈਸ, ਸੋ ਉਹਨਾਂ ਨੇ ਵੀ ਰੈਂਡੀ ਬੋਇਸਨੋਲਟ ਨੂੰ ਅਸਤੀਫਾ ਦੇਣ ਲਈ ਕਿਹਾ ਹੈ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਉਹ ਆਪ ਅਸਤੀਫਾ ਨਹੀਂ ਦਿੰਦੇ ਤਾਂ ਪ੍ਰਾਈਮ ਮਿਨਿਸਟਰ ਨੂੰ ਉਹਨਾਂ ਦਾ ਅਸਤੀਫਾ ਮੰਗ ਲੈਣਾ ਚਾਹੀਦਾ।
ਹੁਣ ਪ੍ਰਾਈਮ ਮਿਨਿਸਟਰ ਵਾਸਤੇ ਪ੍ਰੋਬਲਮ ਕੀ ਹੈ, ਦੇਖੋ ਅਲਬਰਟਾ ਦੇ ਵਿੱਚ ਪਹਿਲਾਂ ਹੀ ਸੀਟਾਂ ਘੱਟ ਨੇ ਤੇ ਰੈਂਡੀ ਬੋਇਸਨੋਲਟ ਨੂੰ ਕੈਬਨਿਟ ਦੇ ਵਿੱਚ ਇੱਕ ਸੀਟ ਮਿਲਣ ਦੇ ਪਿੱਛੇ ਇੱਕ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਉਹ ਐਡਮਿੰਟਨ ਦੀ ਰਾਈਡਿੰਗ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਅਲਬਰਟਾ ਤੋਂ ਨੇ। ਹਾਲਾਂਕਿ ਇੱਕ ਸਮੇਂ ਗੱਲ ਚੱਲਦੀ ਸੀ ਕਿ ਕੈਬਨਿਟ ਦੇ ਵਿੱਚ ਪਿਛਲੇ ਇਲੈਕਸ਼ਨ ਤੋਂ ਬਾਅਦ ਜਾਰਜ ਚਾਹਲ, ਕੈਲਗਰੀ ਵਾਲੇ MP, ਉਹਨਾਂ ਨੂੰ ਕੈਬਨਿਟ ਦੇ ਵਿੱਚ ਥਾਂ ਮਿਲਣ ਦੇ ਬੜੇ ਸਟਰੋਂਗ ਚਾਂਸਿਸ ਸੀਗੇ, ਪਰ ਉਹਨਾਂ ਦਾ ਵਿਵਾਦ ਉਹ ਜੁੜ ਗਿਆ ਸੀ ਡਿਊਰਿੰਗ ਦੀ ਕੈਂਪੇਨ, ਜਦੋਂ ਉਹਨਾਂ ਨੇ ਆਪਣੇ ਵਿਰੋਧੀ ਦਾ ਬਰੋਸ਼ਰ ਚੱਕ ਕੇ ਉਹ ਕੈਮਰੇ 'ਤੇ ਕੈਚ ਹੋ ਗਈ ਸੀ ਗੱਲ, ਉਸ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਦੇ ਵਿੱਚ ਨਹੀਂ ਸੀ ਲਿਆ ਗਿਆ। ਸੋ ਰੈਂਡੀ ਬੋਇਸਨੋਲਟ ਨੂੰ ਕੈਬਨਿਟ ਟੇਬਲ ਦੇ ਉੱਪਰ ਥਾਂ ਦੇਣੀ ਇੱਕ ਪੋਲੀਟੀਕਲ ਕੰਪਲਸ਼ਨ ਵੀ ਹੈ, ਕਿਉਂਕਿ ਅਲਬਰਟਾ ਦੇ ਵਿੱਚੋਂ ਵੀ ਸਰਕਾਰ ਇਹ ਦਰਸਾਉਣਾ ਚਾਹੁੰਦੀ ਹੈ ਦੈਟ ਵੀਵ ਗੋਟ ਵੋਇਸਿਸ ਔਨ ਦ ਟੇਬਲ। ਅੱਛਾ ਬਾਏ ਦਾ ਬਾਈ ਵਾਸੂ ਜੀ, ਜੇ ਕਿਸੇ ਨੇ ਜੇ ਕਿਸੇ ਨੂੰ ਐਮਰਜੈਂਸੀ ਦੇ ਵਿੱਚ ਪਾਸਪੋਰਟ ਦੀ ਜ਼ਰੂਰਤ ਹੈਗੀ ਆ, ਇਫ ਸੰਬਡੀ ਨੀਡਸ ਟੂ ਰੀਚ ਆਊਟ ਟੂ ਪਾਸਪੋਰਟ ਕੈਨੇਡਾ ਜਾਂ ਜਿਹੜਾ ਪਾਸਪੋਰਟ ਪ੍ਰੋਗਰਾਮ ਆ ਉਹਨੂੰ ਸੰਪਰਕ ਕੀਤਾ ਜਾ ਸਕਦਾ 1-800-567-6868 ਤੇ, 1-800-567-6868 ਤੇ ਕਾਲ ਕਰਕੇ, ਬਿਕੋਜ਼ ਆਫ ਦਿਸ ਕੈਨੇਡਾ ਪੋਸਟ ਸਟ੍ਰਾਈਕ ਜੇ ਤੁਹਾਡਾ ਪਾਸਪੋਰਟ ਮੇਲ ਦੇ ਵਿੱਚ ਅੜ ਗਿਆ ਜਾਂ ਤੁਹਾਨੂੰ ਛੇਤੀ ਪਾਸਪੋਰਟ ਚਾਹੀਦਾ, ਤੁਹਾਨੂੰ ਹਜੇ ਪਤਾ ਨਹੀਂ ਸਟ੍ਰਾਈਕ ਖਤਮ ਕਦੋਂ ਹੋਣੀ, ਕਿਸੇ ਨੂੰ ਵੀ ਨਹੀਂ ਪਤਾ, ਸੋ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰਕੇ ਐਮਰਜੈਂਸੀ ਵਿੱਚ ਪਾਸਪੋਰਟ ਜੇ ਇਸ਼ੂ ਕਰਾਉਣਾ ਹੋਵੇ, ਨੰਬਰ ਵਨਸ ਅਗੇਨ 1-800-567-6868 ਕੈਨੇਡਾ ਦੇ ਪਾਸਪੋਰਟ ਪ੍ਰੋਗਰਾਮ ਦਾ ਫੋਨ ਨੰਬਰ ਆ। ਵਾਸੂ ਜੀ, ਪਾਸਪੋਰਟ ਨਾਲ ਸੰਬੰਧਿਤ ਹੀ ਆਪਣੀ ਅਗਲੀ ਖਬਰ ਆ। ਇੱਕ ਹਿਊਮਨ ਟ੍ਰੈਫਿਕਰ ਜਿਸਦਾ ਨਾਮ ਸ਼੍ਰੀਲੰਕਨ ਮੂਲ ਦੇ ਵਿਅਕਤੀ ਨੇ ਥੇ ਸਿੰਘਾ ਰਾਸਨ ਰਸੀਹਾ ਨੂੰ ਇਹਨਾਂ ਨੇ 2021 ਦੇ ਵਿੱਚ ਆਪਣਾ ਪੁਰਾਣਾ ਪਾਸਪੋਰਟ ਸਰੈਂਡਰ ਕੀਤਾ ਸੀ, ਕਿਉਂਕਿ ਦੋਸ਼ ਇਹ ਲੱਗੇ ਸੀ, ਹਿਊਮਨ ਟ੍ਰੈਫਿਕਿੰਗ ਦੇ ਦੋਸ਼ ਲੱਗੇ ਸੀ ਇਸ ਵਿਅਕਤੀ ਦੇ ਉੱਪਰ। ਇਹਨਾਂ ਨੂੰ ਨਾਲ ਹੀ ਇਹ ਵੀ ਕਿਹਾ ਸੀ, ਹੁਕਮ ਦਿੱਤੇ ਗਏ ਸੀ ਵੀ ਕੋਈ ਵੀ ਨਵਾਂ ਟਰੈਵਲ ਡਾਕੂਮੈਂਟ ਇਹਨਾਂ ਨੇ ਅਪਲਾਈ ਨਹੀਂ ਕਰਨਾ, ਪਰ ਇਹਨਾਂ ਨੇ ਟਰੈਵਲ ਡਾਕੂਮੈਂਟ ਅਪਲਾਈ ਕੀਤਾ ਅਤੇ 11 ਅਪ੍ਰੈਲ 2023 ਨੂੰ ਪਾਸਪੋਰਟ ਕੈਨੇਡਾ ਨੇ ਇਹਨਾਂ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ। ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਗੱਲ ਆ।
ਸੋ 2021 ਦੇ ਵਿੱਚ ਇਸ ਵਿਅਕਤੀ ਦੇ ਦੋਸ਼ ਲੱਗਿਆ ਕਿ ਇਹਨੇ ਇੱਕ ਵਿਅਕਤੀ ਨੂੰ ਅਮਰੀਕਾ ਤੋਂ ਕੈਨੇਡਾ ਗੈਰ ਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਾਇਆ ਤੇ RCMP ਨੇ ਇਸ ਦੋਸ਼ ਕਰਕੇ ਇਹਨੂੰ ਗ੍ਰਿਫ਼ਤਾਰ ਕੀਤਾ
ਜੀ,
ਤੇ ਉਸ ਤੋਂ ਬਾਅਦ ਇਹਦਾ ਪਾਸਪੋਰਟ ਵੀ ਸਰੈਂਡਰ ਕਰਾਇਆ ਗਿਆ 2021 ਦੇ ਵਿੱਚ ਹੀ। ਐਜ਼ ਯੂ ਸੈਡ ਕਿ ਇਹਨੂੰ ਕਿਹਾ ਗਿਆ ਵੀ ਤੂੰ ਹੋਰ ਕੋਈ ਡਾਕੂਮੈਂਟ ਅਪਲਾਈ ਨਹੀਂ ਕਰਨਾ ਕਿਉਂਕਿ ਫਲਾਈਟ ਰਿਸਕ ਹੈ, ਵੀ ਮੁਲਕ ਛੱਡ ਕੇ ਜਾ ਸਕਦਾ ਵਿਅਕਤੀ
ਜੀ।
ਤੇ ਮਾਮਲਾ ਚੱਲਿਆ ਅਦਾਲਤ ਦੇ ਵਿੱਚ, ਫਰਵਰੀ 2023 ਦੇ ਵਿੱਚ ਇਹਨੇ ਆਪਣਾ ਗੁਨਾਹ ਕਬੂਲ ਕੀਤਾ ਸੀ, ਪਲੈਟ ਗਿਲਟੀ। ਫਰਵਰੀ 2023 ਤੋਂ ਬਾਅਦ ਇਹ ਆਪਣੀ ਸਜ਼ਾ ਸੁਣਵਾਈ ਦੀ ਉਡੀਕ ਕਰ ਰਿਹਾ ਸੀ ਤੇ ਮੌਂਟਰੀਅਲ ਦੇ ਵਿੱਚ ਆਪਣੇ ਘਰ 'ਚ ਰਹਿੰਦਾ ਸੀ। ਜਦੋਂ ਆਪਣੇ ਘਰ 'ਚ ਰਹਿ ਰਿਹਾ ਸੀ ਮੌਂਟਰੀਅਲ, ਇਹਦੇ ਪੈਰ ਦੇ ਵਿੱਚ ਜਿਹੜਾ ਐਂਕਲ ਬ੍ਰੇਸਲੈਟ ਹੁੰਦਾ
ਮੋਨੀਟਰਿੰਗ
ਵੀ ਬੰਨਿਆ ਹੋਇਆ ਸੀ
ਜੀ ਜੀ ਜੀ,
ਤੇ ਮੇ ਬੀ RCMP ਨੂੰ ਨਜ਼ਰ ਆਇਆ ਹੋਏਗਾ ਕਿ ਇਹਦੀ ਕੋਈ ਆਕਵਰਡ ਕੋਈ ਮੂਵਮੈਂਟ ਹੋਈ ਹੈ, ਤੇ ਇਹਦੇ ਉਸ ਘਰ ਦੇ ਵਿੱਚ RCMP ਵੱਲੋਂ ਛਾਪਾ ਮਾਰਿਆ ਗਿਆ, ਤਲਾਸ਼ੀ ਲਈ ਗਈ। ਜਦੋਂ ਤਲਾਸ਼ੀ ਲਈ ਤਾਂ ਉਦੋਂ ਫਿਰ ਅਪ੍ਰੈਲ ਦੇ ਵਿੱਚ ਇਹਦੇ ਘਰੋਂ ਪਾਸਪੋਰਟ ਮਿਲਿਆ, ਬ੍ਰੈਂਡ ਨਿਊ ਪਾਸਪੋਰਟ। RCMP ਵਾਲੇ ਕਹਿੰਦੇ ਅਸੀਂ ਤਾਂ ਇਹਦਾ ਪਾਸਪੋਰਟ ਸਰੈਂਡਰ ਕਰਾਇਆ ਸੀ, ਨਵਾਂ ਪਾਸਪੋਰਟ ਕਿੱਥੋਂ ਆ ਗਿਆ? ਫਿਰ ਪਤਾ ਲੱਗਿਆ ਵੀ ਪਾਸਪੋਰਟ ਕੈਨੇਡਾ ਵਾਲਿਆਂ ਨੇ ਬੀਬੇ ਬੱਚੇ ਬਣ ਕੇ ਇਹਨੂੰ ਨਵਾਂ ਪਾਸਪੋਰਟ ਜਾਰੀ ਕਰਤਾ।
ਹੁਣ ਬਸ ਜੀ, ਸ਼ਾਰਟਕਮਿੰਗ ਕੀ ਹੈ ਸਭ ਤੋਂ ਵੱਡੀ ਇਹਦੇ ਵਿੱਚ, ਕਿ ਜਿਹੜਾ ਵੀ ਕੋਈ ਕੋਰਟ ਦਾ ਜਾਂ ਪੁਲਿਸ ਦਾ ਡੇਟਾਬੇਸ ਆ ਜਿਹਦੇ ਵਿੱਚ ਕਿਸੇ ਅਪਰਾਧੀ ਦਾ ਜੋ ਵੀ ਕਿਸੇ ਦੀ ਕੋਈ ਅਦਾਲਤੀ ਕਾਰਵਾਈ ਜਾਂ ਅਦਾਲਤੀ ਹੁਕਮਾਂ ਦੀ ਜਿੱਥੇ ਡਿਟੇਲ ਆ, ਜਿਹੜੀ ਆਪਣੀ ਪੂਰੀ ਸਿਕਿਉਰਿਟੀ ਚੇਨ ਆ ਉਹਦੇ ਵਿੱਚ ਕੋਰਟ ਵਾਲਾ ਸਿਸਟਮ ਅਤੇ ਪੁਲਿਸ ਡੇਟਾਬੇਸ ਉੱਥੋਂ ਲੈਦੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਗੱਲ ਬੜੀ ਹੈਰਾਨੀ ਵਾਲੀ ਆ। ਇਹ ਹੁਣ ਕਿਹਾ ਜਾਂਦਾ ਵੀ ਜਿਹੜਾ ਓਵਰਆਲ ਸਕਰੀਨਿੰਗ ਹੈਗੀ ਆ ਉਹ ਆਨਰ ਸਿਸਟਮ 'ਤੇ ਡਿਪੈਂਡ ਕਰਦੀ ਹੈ, ਵੀ ਜਿਹੜੇ ਵਿਅਕਤੀ ਨੂੰ ਪਤਾ ਵੀ ਯਾਰ ਮੇਰੇ 'ਚ ਕੋਈ ਇਸ ਤਰ੍ਹਾਂ ਦੀ ਕੋਈ ਬੰਦਿਸ਼ ਲੱਗੀ ਹੋਈ ਆ, ਉਹ ਅਜਿਹਾ ਕੰਮ ਨਹੀਂ ਕਰੂਗਾ। ਇੱਕ ਵਾਰ ਫਿਰ ਇਹ ਇਸ ਚੀਜ਼ ਦੀ ਐਗਜ਼ਾਮਪਲ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਪੁਰਾਣੇ ਵੇਲਿਆਂ ਦੇ ਬਣੇ ਹੋਏ ਕਾਨੂੰਨ ਜਾਂ ਜਿਹੜੇ ਐਸਟੈਬਲਿਸ਼ਡ ਸਿਸਟਮ ਅਤੇ ਪ੍ਰਣਾਲੀਆਂ ਨੇ, ਵਾਸੂ ਜੀ, ਉਹ ਅੱਜ ਕੱਲ੍ਹ ਦੇ ਇਸ ਦੌਰ ਦੇ ਵਿੱਚ ਹੁਣ ਉਹ ਪੁਖਤਾ ਨਹੀਂ ਰਹਿ ਗਈਆਂ, ਇਹਨਾਂ ਨੂੰ ਅਪਡੇਟ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ।
ਲੂਪਹੋਲ ਸਭ ਤੋਂ ਵੱਡੀ ਇਹ ਹੈ ਕਿ ਇਟਸ ਅਪ ਟੂ ਦ ਪੁਲਿਸ ਐਨਫੋਰਸਮੈਂਟ ਟੂ ਫਲੈਗ ਅ ਪਰਸਨ ਵਿਦ ਪਾਸਪੋਰਟ ਕੈਨੇਡਾ।
ਯੈਸ,
ਕਿ ਹੁਣ ਕਿ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਜੀ ਆਹ ਫਲਾਣੇ ਵਿਅਕਤੀ ਨੂੰ ਤੁਸੀਂ ਪਾਸਪੋਰਟ ਜਾਰੀ ਨਾ ਕਰਿਓ, ਇਹਦੇ ਖਿਲਾਫ਼ ਕੇਸ ਚੱਲਦਾ
ਜੀ।
ਜੇ ਕੋਈ ਪੁਲਿਸ ਅਥਾਰਟੀ, ਕੋਈ ਪੁਲਿਸ ਆਫਿਸਰ ਇਸ ਤਰ੍ਹਾਂ ਉਸ ਵਿਅਕਤੀ ਨੂੰ ਫਲੈਗ ਕਰਨੋਂ ਰਹਿ ਜਾਂਦਾ,
ਬਸ ਦੈਟਸ ਇਟ।
ਸੋ ਜਿਹੜੀ ਕੋਈ ਸਕਰੀਨਿੰਗ ਹੁੰਦੀ ਹੈ ਜੋ ਕੀਤੀ ਜਾਂਦੀ ਹੈ, ਦੇਖੋ ਪਾਸਪੋਰਟ ਜਾਰੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਇਸ ਵੇਲੇ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲ, IRCC ਦੇ ਕੋਲ।
ਇਹਦੀ ਵੀ ਬੜੀਆਂ ਪਰਤਾਂ ਨੇ ਯਾਰ। ਸੋ
IRCC ਦੀ ਜ਼ਿੰਮੇਵਾਰੀ ਹੈ, ਇਹ ਪ੍ਰੋਗਰਾਮ ਡਿਲੀਵਰ ਕੀਤਾ ਜਾਂਦਾ ਇੰਪਲੋਇਮੈਂਟ ਐਂਡ ਸਰਵਿਸਿਜ਼ ਡਿਵੈਲਪਮੈਂਟ ਕੈਨੇਡਾ ਵੱਲੋਂ, ESDC ਵੱਲੋਂ। ਨਹੀਂ,
ਡਿਲੀਵਰ ਕਰਦੇ ਨੇ ਸਰਵਿਸ ਕੈਨੇਡਾ ਵਾਲੇ।
ਸੋ ESDC ਥਰੂ ਸਰਵਿਸ
ਕੈਨੇਡਾ,
ESDC ਅੰਡਰ ਆਉਂਦਾ, ਥਰੂ ਸਰਵਿਸ ਕੈਨੇਡਾ ਇਹਨੂੰ ਡਿਲੀਵਰ ਕੀਤਾ ਜਾਂਦਾ ਪ੍ਰੋਗਰਾਮ ਨੂੰ, ਪਾਸਪੋਰਟ ਕੈਨੇਡਾ ਵੀ ਵਿੱਚ ਆ ਜਾਂਦਾ। ਤੇ ਇਸ ਕਰਕੇ ਹੁਣ ਕਿਹਾ ਜਾ ਰਿਹਾ ਕਿ ਬਿਹਤਰ ਹੋਏਗਾ ਕਿ ਇਸ ਪ੍ਰੋਗਰਾਮ ਨੂੰ CBSA ਅੰਡਰ ਕੀਤਾ ਜਾਵੇ
ਜੀ,
ਕਿ CBSA ਵਾਲਿਆਂ ਨੂੰ ਪਤਾ ਕਿ ਬਾਰਡਰ ਦੇ ਉੱਤੇ ਕਿਹੜੇ ਵਿਅਕਤੀ ਦੇ ਖਿਲਾਫ਼ ਕਿਹੜਾ ਮਾਮਲਾ ਚੱਲਦਾ, ਤੇ ਇਹ ਜੇ CBSA ਅੰਡਰ ਕਰਤਾ ਜਾਵੇ ਤਾਂ ਬਿਹਤਰ ਹੋਏਗਾ।
ਇੰਨੀਆਂ ਪਰਤਾਂ ਹੋਣ ਦੇ ਬਾਵਜੂਦ, ਜਾਂ ਕਹਿ ਲਓ ਇੰਨੀਆਂ ਪਰਤਾਂ ਕਰਕੇ ਹੀ ਇਹ ਸਮੱਸਿਆਵਾਂ ਨੇ ਕਿ IRCC ਓਵਰਸੀ ਕਰਦੇ ਨੇ, ESDC ਦੇ ਅਧੀਨ ਸਰਵਿਸ ਕੈਨੇਡਾ ਵਾਲੇ ਇਸ ਚੀਜ਼ ਨੂੰ ਡਿਲੀਵਰ ਕਰਦੇ ਨੇ, ਉਹ ਸਰਵਿਸ ਕੈਨੇਡਾ ਦੀ ਅੱਗੇ ਫਰਦਰ ਪਾਸਪੋਰਟ ਕੈਨੇਡਾ ਵਾਲੀ ਆਰਮ ਹੈ ਜਿਹੜੇ ਇਕੱਲੇ ਪਾਸਪੋਰਟ ਦਾ ਕੰਮ ਸੰਭਾਲਦੇ ਨੇ। ਪਰ ਜੇ ਕਿਸੇ ਵਿਅਕਤੀ ਦੇ ਖਿਲਾਫ਼ ਇਸ ਤਰ੍ਹਾਂ ਦੇ ਹੁਕਮ ਹੋਣ, ਉਹ ਜਾਣਕਾਰੀ ਉਹਨਾਂ ਤੱਕ ਪਹੁੰਚਦੀ ਨਹੀਂ, ਕਿਉਂਕਿ ਉਹ ਜ਼ਿੰਮੇਵਾਰੀ ਪੁਲਿਸ ਦੇ ਉੱਪਰ ਆ ਵੀ ਭਾਈ ਤੁਸੀਂ ਪ੍ਰੋਐਕਟਿਵਲੀ ਦੱਸੋ। ਯਾਰ ਅੱਜ ਕੱਲ੍ਹ ਦੇ ਦੌਰ 'ਚ ਵਸ ਵੀ ਦੇਖੋ, ਹੁਣ ਇਲੈਕਟ੍ਰੋਨਿਕ ਯੁੱਗ ਆ, ਯੂ ਆਰ ਨੋਟ ਲਿਵਿੰਗ ਇਨ ਦਾ 1950s ਔਰ ਦਾ 60s ਔਰ ਦਾ 70s। ਇਸ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨੀ ਕੋਈ ਬਹੁਤੀ ਮੁਸ਼ਕਲ ਥੋੜ੍ਹੇ ਆ। ਜਦੋਂ ਇਸ ਸਾਰੇ ਮਾਮਲੇ ਦੇ ਵਿੱਚ ਪੁੱਛਿਆ ਗਿਆ IRCC ਨੂੰ ਕਿ ਭਾਈ ਇਹਨੂੰ ਬੰਦੇ ਨੂੰ ਪਾਸਪੋਰਟ ਇਸ਼ੂ ਕਿਵੇਂ ਹੋ ਗਿਆ, ਫਿਰ ਪ੍ਰਾਈਵੇਸੀ ਦਾ ਹਵਾਲਾ ਆ ਜਾਂਦਾ ਵੀ ਜੀ ਅਸੀਂ ਪ੍ਰਾਈਵੇਸੀ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਨਹੀਂ ਸਕਦੇ।
ਤੇ ਪਾਸਪੋਰਟ ਵਿਜੇ ਜੀ ਆਮ ਤੌਰ 'ਤੇ ਸਭ ਤੋਂ ਪੁਖਤਾ ਡਾਕੂਮੈਂਟ ਮੰਨਿਆ ਜਾਂਦਾ।
ਯੈਸ,
ਕਿ ਪਾਸਪੋਰਟ ਹੈਗਾ ਬਸ ਸਭ ਸਾਰੇ ਗੁਨਾਹ ਮਾਫ਼, ਸਭ ਠੀਕ ਹੈ, ਪਾਸਪੋਰਟ ਹੈਗਾ ਉਹਦੇ ਵਿੱਚ ਜੋ ਜੋ ਜਾਣਕਾਰੀ ਹੈ ਦੈਟਸ ਦ ਵਰਡ ਆਫ ਗੋਡ। ਆਮ ਤੌਰ 'ਤੇ ਇੱਦਾਂ ਹੀ ਹੁੰਦਾ, ਵਨ ਵੁੱਡ ਐਕਸਪੈਕਟ ਕਿ ਪਾਸਪੋਰਟ ਜਦੋਂ ਜਾਰੀ ਕੀਤਾ ਜਾਂਦਾ ਹੋਏਗਾ ਉਹਦੇ ਵਾਸਤੇ ਤਾਂ ਬਹੁਤ ਸਾਰੀ ਪੁਲਿਸ ਸਕਰੀਨਿੰਗ ਅਤੇ ਵੈਰੀਫਿਕੇਸ਼ਨ ਬਹੁਤ ਕੁਝ ਕੀਤਾ ਜਾਂਦਾ ਹੋਏਗਾ, ਪਰ ਉਹ ਕਲੀਅਰਲੀ ਉਹਦੇ ਵਿੱਚ ਬਹੁਤ ਸਾਰੇ ਲੂਪ ਹੋਲਸ ਨੇ।
ਇਸੇ ਕਰਕੇ ਜਿਹੜੇ ਲੋਕਾਂ ਕੋਲ ਗਨ ਲਾਇਸੈਂਸ ਹੈ ਨਾ, ਉਹ ਕਹਿੰਦੇ ਨੇ ਵੀ ਗਨ ਲਾਇਸੈਂਸ ਵਾਲੇ ਨੂੰ ਇੰਨੀ ਪੁਣਛਾਣ ਦੇ ਵਿੱਚੋਂ ਨਿਕਲਣਾ ਪੈਂਦਾ। ਉਹ ਕਈ ਕਹਿੰਦੇ ਨੇ ਰਾਜ ਰਾਏ ਜੀ ਜਿਹੜੇ ਕਿ ਵਾਸੂਡੀ ਇੰਸਟ੍ਰਕਟਰ ਵੀ ਨੇ, ਉਹ ਕਹਿੰਦੇ ਨੇ ਕਿ ਜਿਹੜੇ ਬੰਦੇ ਕੋਲ ਗਨ ਲਾਇਸੈਂਸ ਹੈ ਨਾ ਉਹਦੀ ਸ਼ਰਾਫਤ ਦਾ ਸਰਟੀਫਿਕੇਟ ਆ, ਕਿਉਂਕਿ ਉਹਦਾ ਬੈਕਗਰਾਊਂਡ ਚੈੱਕ, ਕ੍ਰਿਮੀਨਲ ਬੈਕਗਰਾਊਂਡ ਚੈੱਕ, ਹੋਰ ਕਈ ਤਰ੍ਹਾਂ ਦੀ ਉਹਦੀਆਂ ਜਿਹੜੀਆਂ ਵੈਰੀਫਿਕੇਸ਼ਨਸ ਨੇ ਉਹ ਹੋਣੀਆਂ ਨੇ ਤਾਂ ਗਨ ਲਾਇਸੈਂਸ ਮਿਲਣਾ। ਹੁਣ ਵੈਸੇ ਤੇ ਜਿਸ ਤਰ੍ਹਾਂ ਦੇ ਯੁੱਗ 'ਚ ਆਪਾਂ ਹੁਣ ਵਿਚਰ ਰਹੇ ਹਾਂ, ਪਾਸਪੋਰਟ ਸ਼ੁੱਡ ਬੀ ਦੈਟ ਡਾਕੂਮੈਂਟ ਐਸ ਵੈਲ।
ਯੈਸ ਆਫਕੋਰਸ। ਤੇ ਇਹ ਜਿਹੜਾ ਵਿਅਕਤੀ ਹੈ ਵਿਜੇ ਜੀ, ਬਾਏ ਦ ਵੇ, ਇਹਦੇ ਭਾਵੇਂ ਜਿਹੜਾ ਸ਼ੁਰੂ ਦੇ ਵਿੱਚ ਕੇਸ ਚੱਲਿਆ ਸੀ ਇੱਕੋ ਵਿਅਕਤੀ ਨੂੰ ਇਹਨੇ ਬਾਰਡਰ ਪਾਰ ਕਰਾਇਆ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ,
$7,000 ਲਏ ਸੀ।
ਉਸ ਤੋਂ ਬਾਅਦ ਇਹ ਗੱਲ ਸਾਬਤ ਹੋਈ ਹੈ ਕਿ ਇਹ ਇੱਕ ਬਹੁਤ ਵੱਡਾ ਗਿਰੋਹ ਹੈ ਹਿਊਮਨ ਸਮਗਲਿੰਗ ਦਾ, ਤੇ ਉਸ ਪੂਰੇ ਗਰੁੱਪ ਦਾ ਇਹ ਲੀਡਰ ਹੈ। ਪਿਛਲੇ ਸਾਲਾਂ ਦੌਰਾਨ ਜਿਹੜੀਆਂ ਬੜੀਆਂ ਮੰਦਭਾਗੀਆਂ ਖਬਰਾਂ ਆਉਂਦੀਆਂ ਰਹੀਆਂ ਕਿ ਭਾਰਤ ਤੋਂ ਆਇਆ ਇੱਕ ਪਰਿਵਾਰ ਬਾਰਡਰ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਠੰਡ ਵਿੱਚ ਉਹਨਾਂ ਦੀ ਮੌਤ ਹੋ ਗਈ, ਇੱਕ ਪਰਿਵਾਰ ਭਾਰਤ ਤੋਂ ਆਇਆ ਹੋਇਆ, ਇੱਕ ਰੋਮੇਨੀਆ ਤੋਂ ਜਿਹੜੇ ਸੇਂਟ ਲਾਰੈਂਸ ਰਿਵਰ ਦੇ ਵਿੱਚ ਡੁੱਬ ਕੇ ਮਰ ਗਏ
ਸੀ
ਬਾਰਡਰ ਕ੍ਰਾਸ ਕਰਨ ਦੇ ਚੱਕਰ ਵਿੱਚ। ਉਹ ਸਾਰੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਇਸੇ ਹਿਊਮਨ ਸਮਗਲਿੰਗ ਨੈਟਵਰਕ ਦੇ ਨਾਲ ਸੰਬੰਧਿਤ ਨੇ, ਤੇ ਇਹ ਜਿਹੜਾ ਵਿਅਕਤੀ ਹੈ ਰਸੀਆ ਕਰਕੇ ਦਾ ਨਾਮ, ਜੋ ਸ਼੍ਰੀਲੰਕਨ ਮੂਲ ਦਾ, ਇਹ ਉਸ ਗਰੁੱਪ ਦਾ ਲੀਡਰ ਹੈ, ਤੇ ਉਸ ਵਿਅਕਤੀ ਨੂੰ ਪਾਸਪੋਰਟ ਕੈਨੇਡਾ ਵਾਲਿਆਂ ਨੇ ਪਾਸਪੋਰਟ ਜਾਰੀ ਕੀਤਾ,
ਡਿਸਪਾਈਟ ਦ ਫੈਕਟ ਕਿ ਉਦੋਂ ਉਹ ਤਾਂ ਪੁਰਾਣਾ ਪਾਸਪੋਰਟ ਸਰੈਂਡਰ ਕਰਾਇਆ ਸੀ ਅਦਾਲਤੀ ਹੁਕਮ ਤੋਂ ਬਾਅਦ।
ਇਹਦੀ ਕੋਈ ਸ਼ਰਾਫਤ ਦਾ ਸਰਟੀਫਿਕੇਟ ਤਾਂ ਨਹੀਂ ਡੈਫੀਨੇਟਲੀ।
ਬਸ ਜੋ ਇਹ ਲੂਪ ਹੋਲਸ ਆਪਣੇ ਸਿਸਟਮ ਦੇ ਵਿੱਚ ਕਿੰਨੇ, ਇਹੋ ਜਿਹੇ ਹੋਰ ਖਬਰੇ ਕਿੰਨੇ ਲੂਪ ਹੋਲਸ ਨੇ ਜਿਹੜੇ ਹੁਣ ਆ ਪਾਸਪੋਰਟ ਦੇ ਨਾਲ ਸੰਬੰਧਿਤ ਗੱਲ ਸਾਹਮਣੇ ਆਈ। ਹੋਰ ਖਬਰੇ ਕੀ ਕਿੱਥੇ ਕਿੱਥੇ ਚੱਲਦਾ ਪਿਆ, ਉਹ ਜਿਹੜਾ ਸਿਸਟਮ ਨੂੰ ਓਵਰਹਾਲ ਕਰਨ ਦੀ ਗੱਲ ਆਪਾਂ ਅਕਸਰ ਕਰਦੇ ਹਾਂ, ਜਾਂ ਜਿਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਹੁਣ ਜਿਹਦੇ ਨਾਲ ਸਰਵਿਸਿਜ਼ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ, ਇਹ ਜਿਸ ਸਮੇਂ ਵਾਸਤੇ ਬਣਿਆ ਸੀ ਹੁਣ ਸਮੇਂ ਉਹ ਨਹੀਂ ਰਹੇ, ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਰਮੀਮ ਕਰਨ ਦੀ ਲੋੜ ਆ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਵੈਰੀ ਮੱਚ। 1:55 ਤੇ ਅੱਜ ਐਮਰਜੈਂਸੀ ਅਲਰਟ ਸਿਸਟਮ ਟੈਸਟ ਹੋਣਾ,
ਠੀਕ ਹੈ,
ਆਪਣਾ ਅਲਾਰਮ ਲਗਾ ਕੇ ਰੱਖਿਓ ਉਸ ਤੋਂ ਪਹਿਲਾਂ ਤੋਂ ਹੀ,
ਠੀਕ ਹੈ ਜੀ।
ਬਹੁਤ ਬਹੁਤ ਮਿਹਰਬਾਨੀ,
ਥੈਂਕ ਯੂ ਵਿਜੇ,
ਹੈਵ ਅ ਗੁੱਡ ਵਨ।